ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਤ
ਬੰਦੋ ਕਰਿ ਅਨੁਰਾਗ।
ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨ ਪਰਤਾਰ। ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੇ, ਵਰਣ ਸਕੈ ਮਹਿਮਾ ਜੋ ਤਿਹਾਰੇ, ਹਮਨਾ ਸਕਤ ਕਰ ਸਿਫਤ ਤੁਮਾਰੇ, ਆਪ ਲਿਓ ਤੁਮ ਕਥਾ ਸੁਧਾਰੇ। ਹਮਨਾ ਸਕਤ ਕਰ ਸਿਫਤ ਤੁਮਾਰੇ, ਆਪ ਲਿਓ ਤੁਮ ਕਥਾ ਸੁਧਾਰੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜੈਸੇ ਰਵ ਕੇ ਤੇਜ ਤੇ ਬਾਰੂ ਅਤ ਤਪਤਾਏ, ਰਵ ਬਲ ਚੁਦਰ ਨਾ ਜਾਨਹੀ ਆਪਨ ਹੀ ਗਰਬਾਏ। ਜੈਸੇ ਰਵ ਕੇ ਤੇਜ ਤੇ ਬਾਰੂ ਅਤ ਤਪਤਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ, ਦਇਆਨਿਤ ਦਿਆਲੂ ਕਿਰਪਾਲੂ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੰਥ ਦੇ ਵਾਲੇ ਅੰਮ੍ਰਿਤ ਕੇ ਦਾਤੇ ਸਾਹਿਬ ਕਮਾਲ, ਵਾਲੀਏ ਦੋ ਜਹਾਨ ਦਰਦੋ ਆਲਮ ਤਾਕ, ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗ ਦੀ ਜੋਤ, ਚਵਰ ਛਤਰ ਸਿੰਘਾਸਣ ਦੇ ਮਾਲਕ, ਗੱਦੀ ਉੱਪਰ ਸਬਾਏ ਮਾਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਜੀ ਦੇ ਮਹਾਨ ਹੀ ਸੁੰਦਰ ਦੀਵਾਨ ਸੱਜ ਰਹੇ ਹੈ। ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਸੰਧਿਆ ਦੇ ਸਮੇਂ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਦਾ ਲਾਹਾ ਲੈ ਰਹੇ ਹੋ। ਸਤਸੰਗ ਜੀ, ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹੈ। ਸੋ ਦਰ ਰਹਿ ਰਾਸ ਸਹਿ ਬਾਣੀ ਦੇ ਜਾਪ ਆਪ ਜੀ ਨੇ ਸਰਵਣ ਕੀਤੇ ਹੈ, ਗ੍ਰੰਥ ਅਰਦਾਸ ਹੋਈ ਹੈ। ਸਤਿਗੁਰੂ ਜੀ ਨੇ ਆਪਣੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਤਾਂ ਨੂੰ ਨਿਹਾਲ ਕੀਤਾ ਹੈ। ਹੁਣ ਜੋ ਆਪਾਂ ਸਤਿਗੁਰੂ ਜੀ ਦੇ ਓਟ ਆਸਰੇ ਨਾਲ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਆਰੰਭ ਕੀਤੀ ਹੈ, ਉਸਦਾ ਸਤਸੰਗ ਜੀ ਸਮਾਂ ਹੋਇਆ ਹੈ। ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ ਪਿਛਲੇ ਦੀਵਾਨਾਂ ਵਿੱਚ ਕਿ ਬਾਬਾ ਬੰਦਾ ਸਿੰਘ ਜੀ ਜਿਹੜੇ ਹੈ, ਉਹਨਾਂ ਨੇ ਨਵਾਂ ਖਾਲਸਾ ਆਪਣਾ ਕੈਂਪ ਕਰ ਲਿਆ, ਬੰਦਾ ਹੀ ਖਾਲਸਾ ਅਤੇ ਤੱਤ ਖਾਲਸੇ ਤੋਂ ਅੱਡ ਹੋ ਗਏ ਹੈ। ਆਪਣੇ ਚੇਲੇ ਚਾਰ ਡੜਿਆਂ ਨੂੰ ਕਹਿੰਦੇ ਹੈ ਵੀ ਚੰਗਾ ਹੋਇਆ ਹੈ ਗਲੋਂ ਲਾ ਦਿੱਤਾ ਹੈ ਖਾਲਸੇ ਨੂੰ, ਨਹੀਂ ਤਾਂ ਇਹਨਾਂ ਨੇ ਮੈਨੂੰ ਤਖ਼ਤ 'ਤੇ ਨਹੀਂ ਬਹਿਣ ਦੇਣਾ ਸੀ। ਅਤੇ ਉਂਝ ਵੀ ਹੰਕਾਰ ਦੀਆਂ ਗੱਲਾਂ कि मैं गुरु के पुत्रां दा वैर लिया है, इन्हां नूं राज भाग दिता है, मैं जिहड़ी उह वस गई है। ते आप जी नूं पता कि साध संगत जी मेरी मेरी कर गए, पल्ले किछ ना पाए। दुनिया के लोग बड़े बड़े वड्डे रावण कंस होर ऐसे राजे होए है जिहड़ी मेरी मेरी मैं करदे चले गए है, पल्ले कुछ नहीं पिया है। बकरा जिहड़ा है वह मैं करदा ही अपना सिर गवा बहिंदा है। जदों चमड़ी लथ के फिर तबले उते चढ़ जाती है तो उही फिर वह तू तू करती है। जिन्ना चिर जान है उन्ना चिर मैं ही रहिंदी है। इस करके गुरु घर विच होमे नूं कोई जिहड़ा है जगह नहीं है। होमै नावै नाल विरोध है, दोए रवस है इक ठाए। जिथे नाम है उथे हंकार नहीं है, जिथे हंकार है उथे नाम कदी हो ही नहीं सकता है, क्योंकि आपो विच विरोध है। इस तरह हंगता मंगता जिहड़ी हंगता ममता है ये बंदे नूं पिछे कर दिंदी है, गुरु तो बेमुख कर दिंदी है। बाबा बंदा सिंह जी जिहड़े है हंकार दे वचन करके सिखां नूं मेहणे ताने करते है, जिस करके खालसा अड हो गया है। वैसे भी माता जी दे भी हुक्म सन के तुसां ने इसका साथ छड़ देना है, साडा हुक्म इसने मन्या नहीं है, जिस करके खालसा वखरा पड़ा कर लिया है अमृतसर विखे। बाबा बंदा सिंह जिहड़े है वह गुरदासपुर किले दे विच अपना पड़ा किया होया है, लाहौर विच चढ़ के गए है, मूँह की हार खानी पई है। भाई कान सिंह होना ने इन्हों मोड़िया है बंदे सिंह नूं, फिर राजीनामे वास्ते आया है खालसे पास। खालसे ने अगों जवाब दिता भी तेरी साड़ी किवें बनेगी, तू तो गुरु के हुक्म तो मुनकर हो गया है। इस तरह खालसे ने जवाब दिता है, वापस चलिया गया। सो साध संगत जी, सतगुरु जी महाराज कृपा करन, अपनी कथा रचना प्रारंभ के करा लैन। जिमें अगे कथा आ रही है, आपां बड़े प्यार सत्कार अदब नाल सरवण करिए। सरवण करन तो पहला गुरु जी के चरणों में निवाओ शीस, बोलो जी सतनाम
श्री वाहेगुरु साहिब जी,
सतनाम श्री वाहेगुरु साहिब जी,
सतनाम श्री वाहेगुरु साहिब जी। तू जो कह मैं ही करा माती, सतगुर सकत ना निज बिज जाती। कहो खालसे तू बेमुख भयो, तू चह असा सो दगो कमयो। तू जो कह मैं ही करा माती, सतगुर सकत ना निज बिज जाती। कहो खालसे तू बेमुख भयो।
जदों बाबे बंदे सिंह जी ने सिंघां नूं पत्र भेजा भी अपना सरना नहीं आपो विच पाड़ पिया, जे तुसीं वड रहे ते तुसीं नहीं बच सकते, जे मैं डरवांगे ते मैं नहीं बचांगा। एक दूजे बिण गुजारा नहीं है, दुगली जी गल कीती है। खालस ने कहा भी खालसा गुरु दा सा पिया होया है, जिसका मालक वो परमेश्वर है, तो गुरु गोबिंद सिंह महाराज जी है। उसनों की कान कनौट है जिम्मे गुरु परमेश्वर व्डे होन, जिदा मालक कैम हो। इस करके असं तेरी कोई गल नहीं मनते हाँ, सानू तेरे ते कोई भरोसा नहीं है। खालसा कहते हैं बाबे बंदे सिंह नूं भी तू तो गुरु तो बेमुख होया पिया है। बेमुख होए राम ते लगन जन्म वियोग, जिहड़े बेमुख लोग है उन्हां नूं ते जन्मां जन्मांतरां दे रोग लग जाते हैं, उही बेमुखता ही तू पकड़ी हुई है। इस करके खालसा कहता भी ए बंदा सिंह तू तो गुरु तो बेमुख होया पिया है।
तू कह असा सो दगो कमयो,
तू साडे नाल दगा कमाउणी चाहुंदा है। आ कहना है चेलियां नूं मैं बदला लवांगा, इन्हां नूं मरवा देंगा। इस तरह तू किन्नियां गल्लां सानूं कहना है, ਅਸੀਂ ਤੇਰੇ 'ਤੇ ਭਰੋਸਾ ਬਿਲਕੁਲ ਨਹੀਂ ਕਰਦੇ ਹਾਂ। ਤੂੰ ਤੇ ਸਾਡੇ ਨਾਲ ਦਗੇਬਾਜ਼ੀ ਧੋਖੇ ਕਮਾਉਂਦਾ ਹੈ।
ਤੂੰ ਜੋ ਕਹੇ ਮੈਂ ਹੀ ਕਰਾਂ ਮਾਤੀ।
ਤੂੰ ਤੇ ਬੜਾ ਕਹਿਣਾ ਸੀ ਵੀ ਮੈਂ ਬੜਾ ਸ਼ਕਤੀਆਂ ਦਾ ਮਾਲਕ ਹਾਂ, ਮੇਰਾ ਕੌਣ ਗੁਰੂ ਹੈ, ਗੁਰੂ ਤੇ ਮੈਂ ਹਾਂ ਸਭ ਦਾ। ਤੇ ਆ ਜਿਹੜੇ ਸੋਢੀਆਂ ਦੇ ਕੁੱਲ ਹੈ, ਸੋਢੀਆਂ ਦੇ ਵੰਸ਼ ਖਾਲਸੇ ਨੂੰ ਵੀ ਕਹਿਣਾ ਹੈ, ਗੁਰੂ ਜੀ ਨੂੰ ਵੀ ਕਹਿਣਾ ਵੀ ਕੀ ਸ਼ਕਤੀ ਹੈ ਉਹਨਾਂ ਵਿੱਚ, ਸ਼ਕਤੀ ਤਾਂ ਸਾਰੀ ਮੇਰੇ ਵਿੱਚ ਹੈ, ਮੈਂ ਹੀ ਸ਼ਕਤੀਆਂ ਦਾ ਮਾਲਕ ਹਾਂ। ਤੂੰ ਤੇ ਆਪਣੇ ਆਪ ਨੂੰ ਬੜਾ ਕਰਾਮਾਤੀ ਸ਼ਕਤੀਆਂ ਵਾਲਾ ਕਹਿੰਦਾ ਸੀ, ਹੁਣ ਦੱਸ ਕੀ ਹੋਇਆ ਤੈਨੂੰ?
ਸਤਿਗੁਰ ਸ਼ਕਤ ਨਾ ਨਿਜ ਬਿਜ ਜਾਤੀ।
ਤੈਨੂੰ ਇਹ ਨਹੀਂ ਪਤਾ ਵੀ ਤੇਰੇ ਵਿੱਚ ਜਿਹੜੀ ਸ਼ਕਤੀ ਹੈ ਉਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਿੱਤੀ ਹੋਈ ਹੈ, ਉਹ ਗੁਰੂ ਜੀ ਦੀ ਦਿੱਤੀ ਹੋਈ ਦਾਤ ਤੇ ਭੁਲਾ ਦਿੱਤੀ ਹੈ, ਸ਼ਕਤੀ ਤੱਕ ਸੀਮਤ ਰਹਿ ਗਿਆ ਹੈ। ਜਾਣਿਆ ਨਹੀਂ ਵੀ ਤੇਰੇ ਵਿੱਚ ਉਹ ਗੁਰੂ ਜੀ ਦੀ ਕਲਾ ਅਜ਼ਮਤ ਹੈ ਸੀ।
ਜੈਸੇ ਰਵ ਕੇ ਤੇਜ ਤੇ,
ਤੇਰੀ ਦੋ ਗੱਲ ਹੈ ਜਿਵੇਂ ਸੂਰਜ ਦੇ ਤੇਜ ਪ੍ਰਤਾਪ ਕਰਕੇ ਧੁੱਪ ਕਰਕੇ
ਬਾਰੂ ਅਤ ਤਪਤਾਏ।
ਉਹ ਜਿਹੜੀ ਮਾਰੂਥਲ ਦੀ ਰੇਤਾ ਹੈ ਰੇਗਿਸਤਾਨ ਵਿੱਚ ਉਹ ਬੜੀ ਤਪਸ਼ ਜਾਂਦੀ ਹੈ। ਰੇਗਿਸਤਾਨ ਜੋਧਪੁਰ ਵੱਲ ਜਾਈਏ, ਆ ਬਾੜਮੇਰ ਵੱਲ ਜਾਈਏ, ਇੰਨੀ ਰੇਤਾ ਹੈ, ਪਾਲੀ ਪਾਲ ਹੈ, ਕੋਈ ਰੁੱਖ ਨਹੀਂ ਦਿਸਦਾ ਹੈ, ਕਿੰਨੀ ਕਿੰਨੀ ਦੂਰ ਤੱਕ ਕੋਈ ਘਰ ਨਹੀਂ ਦਿਸਦਾ ਹੈ। ਹਿਰਨ ਵਿਚਾਰੇ ਉੱਦਾਂ ਹੀ ਉੱਥੇ ਭੱਜੇ ਫਿਰਦੇ ਹੈ ਪਿਆਸੇ, ਇਸ ਕਰਕੇ ਉੱਥੇ ਬੜੀ ਤਪਸ਼ ਪੈਂਦੀ ਆ। ਸਿਆਲ ਦੇ ਦਿਨਾਂ ਵਿੱਚ ਧੁੱਪ ਚੜ੍ਹ ਜਾਂਦੀ ਹੈ 8 ਵਜੇ ਤੇ ਬੜੀ ਤਪਸ਼ ਪੈ ਜਾਂਦੀ ਹੈ। ਸਿੰਘ ਕਹਿੰਦੇ ਬੰਦੇ ਸਿੰਘ ਨੂੰ ਵੀ ਤੇਰੀ ਤਾਂ ਉਹ ਗੱਲ ਹੈ ਕਿ ਸੂਰਜ ਦੇ ਤੇਜ ਪ੍ਰਤਾਪ ਕਰਕੇ ਉਹ ਜਿਹੜੀ ਮਾਰੂਥਲ ਦੀ ਰੇਤਾ ਹੈ ਤਪਸ਼ ਜਾਂਦੀ ਹੈ, ਗਰਮ ਹੋ ਜਾਂਦੀ ਹੈ।
ਰਵ ਬਲ ਛਦਰ ਨਾ ਜਾਣਹੀ।
ਉਹ ਪਰ ਉਹ ਭੋਲੀ ਰੇਤਾ ਇਹ ਨਹੀਂ ਜਾਣਦੀ ਵੀ ਜਿਹੜੀ ਤੂੰ ਇੰਨੀ ਗਰਮ ਹੋਈ ਹੈ ਇਹ ਤਾਂ ਤੂੰ ਸੂਰਜ ਦੇ ਤੇਜ ਪ੍ਰਤਾਪ ਕਰਕੇ ਹੋਈ ਹੈ, ਆਪਣੇ ਆਪ ਥੋੜ੍ਹਾ ਹੋਈ ਹੈ ਵੀ ਤੂੰ ਆਪਣੇ ਆਪ ਹੀ ਤਪਸ਼ ਵਾਲੀ ਹੈ। ਅੱਜ ਜਦੋਂ ਠੰਡ ਪੈਂਦੀ ਹੈ ਉਦੋਂ ਠੰਡੀ ਵੀ ਹੋ ਜਾਂਦੀ ਰੇਤਾ। ਕਹਿੰਦੇ ਪਰ ਉਹਨੂੰ ਭਰਮ ਪੈ ਜਾਂਦਾ ਵੀ ਲੱਗਦਾ ਮੈਂ ਹੀ ਇੰਨੀ ਗਰਮ ਹਾਂ, ਵੇਖੋ ਕਿਸੇ ਨੂੰ ਮੈਂ ਪੈਰ ਨਹੀਂ ਰੱਖਣ ਦੇ ਰਹੀ ਹਾਂ, ਕਿ ਲੋਕਾਂ ਨੂੰ ਮੈਂ ਜੀਵਾਂ ਨੂੰ ਮੈਂ ਤਪਸ਼ ਵਿੱਚ ਮਾਰ ਰਹੀ ਹਾਂ, ਪਿਆਸੇ ਮਾਰ ਰਹੀ ਹਾਂ। ਇਸ ਤਰ੍ਹਾਂ ਭਰਮ ਵਿੱਚ ਪੈ ਜਾਂਦੀ ਹੈ ਰੇਤਾ,
ਆਪਣੇ ਹੀ ਗਰਬਾਏ,
ਆਪਣੇ ਆਪ ਜੀ ਹੰਕਾਰੀ ਫਿਰਦੀ ਹੈ ਵੀ ਲੱਗਦਾ ਮੈਂ ਹੀ ਬੜੀ ਗਰਮ ਹਾਂ, ਇਹ ਨਹੀਂ ਪਤਾ ਵੀ ਸੂਰਜ ਦੀ ਗਰਮੀ ਕਰਕੇ ਤੂੰ ਗਰਮ ਹੈ। ਇਸੇ ਤਰ੍ਹਾਂ ਬੰਦਾ ਸਿੰਘ ਨੂੰ ਕਹਿੰਦੇ ਵੀ ਤੂੰ ਜਾਣਦਾ ਨਹੀਂ ਹੈ ਵੀ ਤੇਰੇ ਵਿੱਚ ਸ਼ਕਤੀ ਤੇ ਗੁਰੂ ਜੀ ਦੀ ਦਿੱਤੀ ਹੋਈ ਹੈ ਤੇਜ ਪ੍ਰਤਾਪ, ਤੇ ਤੂੰ ਸਮਝਦਾ ਹੈ ਵੀ ਮੇਰੇ 'ਚ ਹੀ ਲੱਗਦਾ ਸ਼ਕਤੀ ਹੈ।
ਜਾਓ ਬਈ ਆਪ ਕਹਾਵੇ ਤੂੰ ਕਲ ਧਾਰੀ।
ਆਪਣੇ ਆਪ ਨੂੰ ਬੜਾ ਸ਼ਕਤੀਆਂ ਵਾਲਾ ਕਹਾਉਣਾ ਵੀ ਮੈਂ ਬੜਾ ਗੁਰੂ ਹਾਂ ਜੀ।
ਕਹਾਂ ਗਈ ਅਬ ਤੋ ਕਲ ਧਾਰੀ।
ਦੱਸ ਸਾਨੂੰ ਦੇ ਜਵਾਬ ਵੀ ਆ ਤੇਰੀ ਸ਼ਕਤੀ ਗਈ ਕਿੱਥੇ ਹੈ, ਕਿੱਥੇ ਤੇਰੀ ਕਰਾਮਾਤ, ਆ ਕਿਉਂ ਲਾਹੌਰ ਤੋਂ ਮੂੰਹ ਦੀ ਖਾ ਕੇ ਭੱਜਣਾ ਪਿਆ ਤੈਨੂੰ ਪਛਾਣ ਨੂੰ?
ਤਤ ਖਾਲਸਾ ਆਪ ਲੜਾਈ।
ਆ ਜਿਹੜੀ ਤੂੰ ਲੜਾਈ ਦੀ ਗੱਲ ਜੀ ਕਰਦਾ ਹੈ ਨਾ ਵੀ ਲੜਾਂਗੇ ਤੇ ਰਹਿ ਜਾਵਾਂਗੇ ਪਿੱਛੇ, ਕਹਿੰਦੇ ਆ ਇਹ ਜਿਹੜੀ ਲੜਾਈ ਹੈ ਤਤ ਖਾਲਸੇ ਨੇ ਆਪ ਮੰਗ ਕੇ ਲਈ ਹੈ ਗੁਰਾਂ ਤੋਂ।
ਸਤਿਗੁਰ ਤੇ ਮੰਗ ਕੈ ਗਲ ਪਾਈ।
ਇਹਦੇ ਸਤਿਗੁਰ ਜੀ ਤੋਂ ਮੰਗ ਕੇ ਗਲ ਪਾਈ ਹੈ, ਕਿਉਂਕਿ ਸਤਿਗੁਰ ਜੀ ਪ੍ਰਸੰਨ ਸਨ, ਕਹਿੰਦੇ ਸਿੱਖੋ ਦੱਸੋ ਤੁਹਾਨੂੰ ਕੀ ਚਾਹੀਦਾ ਹੈ। ਸਿੰਘ ਕਹਿੰਦੇ ਸੱਚੇ ਪਾਤਸ਼ਾਹ ਜੀ ਜੰਗ ਜੁੱਧ ਹੁੰਦਾ ਹੀ ਰਹੇ ਅਤੇ ਮਹਾਰਾਜ ਤੁਰਕਾਂ ਦੇ ਆਹੂ ਸਿਰ ਲਾਉਂਦੇ ਰਹੀਏ, ਇਸੇ ਤਰ੍ਹਾਂ ਹੀ ਜੰਗ ਹੁੰਦਾ ਰਹੇ। ਅਤੇ ਖਾਲਸਾ ਕਹਿੰਦਾ ਬੰਦੇ ਸਿੰਘ ਨੂੰ ਵੀ ਅਸੀਂ ਕਲੇ ਅਸੀਂ ਲੜਾਈ ਤੋਂ ਨਹੀਂ ਡਰਦੇ, ਇਹ ਤਾਂ ਗੁਰੂ ਜੀ ਤੋਂ ਮੰਗ ਕੇ ਅਸੀਂ ਆਪ ਗੱਲ ਪਾਈ ਹੈ। ਜਿਵੇਂ ਬਚਨ ਆਉਂਦੇ ਹੈ ਨਾ ਕਿ ਜਾਤ ਗੋਦ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰ ਤੇ ਮੰਗਾ। ਸਿੰਘਾਂ ਨੇ ਦੰਗੇ ਹੀ ਮੰਗੇ ਹੈ ਗੁਰੂ ਜੀ ਤੋਂ, ਤਾਂ ਵੇਖ ਲਓ ਅੱਜ ਤੱਕ ਦੰਗੇ ਹੀ ਹੁੰਦੇ ਆ। ਸਿੰਘਾਂ ਨੂੰ ਕੋਈ ਪਰਵਾਹ ਨਹੀਂ ਜਿਹੜੇ ਚੜ੍ਹਦੀ ਕਲਾ ਵਾਲੇ ਆ, ਆ ਸਾਡੇ ਵਰਗੇ ਕੱਚੇ ਪਿੱਲਿਆਂ ਨੂੰ ਭਾਜੜਾਂ ਪੈਂਦੀਆਂ ਹੈ, ਉਹਨਾਂ ਦੇ ਭਾਅ ਦੀ ਬਣਦੀ ਹੈ ਵੀ ਅੱਜ ਕਿਵੇਂ ਹੋਊਗਾ ਕੰਮ, ਆਦ ਐਵੇਂ ਲੋਕਾਂ ਨੇ ਫਸਾਦ ਕੜਾ ਕੀਤਾ ਹੋਇਆ ਹੈ ਵਿਹਲੇ ਲੋਕਾਂ ਨੇ। ਪਰ ਜਿਹੜੇ ਹੈ ਨਾ ਸਿੰਘ ਉਹ ਤਾਂ ਹਮੇਸ਼ਾ ਹੀ ਜਿਹੜਾ ਹੈ ਧਰਮ ਦੀ ਖਾਤਰ ਲੜਦੇ ਰਹਿੰਦੇ ਹੈ, ਕਿਉਂਕਿ ਰਾਜ ਬਿਨਾਂ ਨਾ ਧਰਮ ਚੱਲਿਆ ਹੈ, ਧਰਮ ਬਿਨਾਂ ਸਭ ਦਲੈ ਮਲੈ ਹੈ। ਧਰਮ ਰਾਜ ਤੋਂ ਬਿਨਾਂ ਧਰਮ ਨਹੀਂ ਚੱਲਦਾ, ਅਤੇ ਤੇਗਾਂ ਤੋਂ ਬਿਨਾਂ ਰਾਜ ਨਹੀਂ ਮਿਲਦਾ, ਅਤੇ ਰਾਜ ਤੋਂ ਬਿਨਾਂ ਧਰਮ ਨਹੀਂ ਚੱਲਦਾ, ਅਤੇ ਧਰਮ ਤੋਂ ਬਿਨਾਂ ਸਭ ਦਲਿਆ ਮਲਿਆ ਜਾਂਦਾ ਹੈ, ਮਲੀਆ ਮੇਟ ਹੋ ਜਾਂਦਾ ਹੈ। ਇਸ ਕਰਕੇ ਖਾਲਸਾ ਕਹਿੰਦਾ ਹੈ ਬੰਦਾ ਸਿੰਘ ਆ ਖਾਲਸਾ ਗੁਰੂ ਦਾ ਸਦਾ ਹੀ ਜਿਹੜਾ ਦੰਗਿਆਂ ਲੜਾਈਆਂ ਵਿੱਚ ਹੀ ਰਹਿੰਦਾ ਆ ਵੀ ਗੱਲ ਪਾਈ ਐਸਾ ਨੇ ਲੜਾਈ
ਲੜਨੋ ਮਰਨੋ ਹਮ ਨਾ ਸੰਕਾਹੀ
ਉਹ ਲੜਨ ਮਰਨ ਤੋਂ ਅਸੀਂ ਨਹੀਂ ਕਦੀ ਸ਼ੰਕਾ ਕਰਦੇ ਅਸੀਂ ਨਹੀਂ ਸੰਕੋਚ ਕਰਦੇ ਵੀ ਆ ਕੀ ਬਣ ਗਿਆ ਹੈ ਵਿਪਤਾ ਪੈ ਗਈ ਹੈ ਖਾਲਸਾ ਸਦਾ ਹੀ ਤਿਆਰ ਹੈ
ਬਿਨ ਲੜੇ ਮਰੇ ਕਿਵ ਮਿਲੇ ਪਤਸ਼ਾਹੀ
ਦੱਸ ਬੰਦਾ ਸਿੰਘ ਆ ਬਿਨਾਂ ਲੜੇ ਮਰੇ ਤੋਂ ਆ ਜੰਗ ਯੁੱਧ ਕੀਤੇ ਤੋਂ ਬਿਨਾਂ ਦੱਸ ਕਿੱਥੇ ਪਾਤਸ਼ਾਹੀ ਮਿਲੀ ਹੈ ਅੱਜ ਤੱਕ ਕਿਸੇ ਨੇ ਕੋਈ ਚੀਜ਼ ਦਿੱਤੀ ਹੈ ਬਿਨਾਂ ਮੰਗੇ ਤੋਂ ਆ ਵੇਖ ਲਓ ਆ ਕੋਈ ਗੱਲ ਜੀ ਮਾੜੀ ਮੋਟੀ ਹੋ ਜਾਵੇ ਅਤੇ ਜੇ ਕੋਈ ਹੱਥ ਜੋੜੇ ਨਾ ਲੋਕ ਉਹਦੇ ਹੱਥ ਤੋੜਨ ਪੈਂਦੇ ਆ ਵੀ ਇਹ ਲੱਗਦਾ ਡਰਦਾ ਹੀ ਹੈ ਮੇਰੇ ਕੋਲ ਜੇ ਡਾਂਗ ਲੈ ਕੇ ਪਵੇ ਤਾਂ ਫਿਰ ਕਹਿੰਦੇ ਵੀ ਇਹ ਬੜਾ ਬਦਮਾਸ਼ ਹੈ ਇਸ ਕਰਕੇ ਕੋਈ ਹੱਕ ਜਿਹੜਾ ਹੈ ਨਾ ਉਹ ਬਿਨ ਮੰਗੇ ਦਿੰਦਾ ਨਹੀਂ ਹੈ ਕਹੋ ਕਿਸੂ ਕੋ ਰਾਜ ਨਾ ਦੈ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਜਿਹੜਾ ਬਲ ਦੇ ਨਾਲ ਹੀ ਲੈ ਜਾਂਦਾ ਹੈ ਰਾਜ ਕੋਈ ਆਪਣੇ ਆਪ ਨਹੀਂ ਦਿੰਦਾ ਹੈ ਖਾਲਸਾ ਕਹਿੰਦਾ ਹੈ ਬੰਦਾ ਸਿੰਘ ਦੱਸ ਲੜੇ ਮਰੇ ਤੋਂ ਬਿਨਾਂ ਆ ਤੇਗਾਂ ਮਾਰੀਆਂ ਤੋਂ ਬਿਨਾਂ ਕਿੱਥੋਂ ਪਾਤਸ਼ਾਹੀ ਮਿਲੇਗੀ
ਜਾਨ ਬਾਜੀ ਖੇਡ ਖਾਲਸੋ ਖੇਡੈ
ਜਾਨ ਦੀ ਬਾਜੀ ਖੇਡਣੀ ਖਾਲਸੇ ਨੇ ਸਦਾ ਹੀ ਖੇਡਦਾ ਆਇਆ ਹੈ ਖਾਲਸੇ ਨੂੰ ਲੜ ਮਾਰਨ ਦਾ ਸ਼ੌਂਕ ਨਹੀਂ ਹੈ ਖਾਲਸਾ ਹਮੇਸ਼ਾ ਹੀ ਤਲੀ ਤੇ ਸੀਸ ਰੱਖ ਕੇ ਚੱਲਿਆ ਹੈ ਇੱਥੇ ਤੇ ਜ਼ਿੰਦਗੀ ਮੌਤ ਦੇ ਸਵਾਲ ਹੈ ਇਹ ਖਾਣ ਪੀਣ ਦਾ ਕੰਮ ਨਹੀਂ ਹੈ ਖਾਲਸੇ ਦਾ
ਮਰੈ ਗਲੈ ਪਤਸ਼ਾਹੀ ਨਾ ਛੋਡੈ
ਮਰ ਜਾਈਏ ਆ ਗਲ ਜਾਈਏ ਕਹਿੰਦੇ ਆ ਪਾਤਸ਼ਾਹੀ ਦਾ ਫਿਰ ਵੀ ਦਾਵਾ ਨਹੀਂ ਛੱਡਾਂਗੇ ਪਾਤਸ਼ਾਹੀ ਦੇ ਕਹਿੰਦੇ ਰਵਾਂਗੇ ਜਿੰਨਾ ਚਿਰ ਸਵਾਸ ਹੈ ਨਾ ਵੀ ਆ ਰਾਜ ਕਰਨਾ ਹੀ ਕਰਨਾ ਹੈ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਕਹਿੰਦੇ ਖਾਲਸੇ ਦਾ ਇਹ ਕੰਮ ਹੀ ਹੈ ਬੰਦੇ ਸਿੰਘ
ਹਮ ਤੁਮ ਬਾਤ ਬਣੇ ਅਬ ਕੈਸੇ
ਆ ਦੱਸ ਤੇਰੀ ਤੇ ਸਾਡੀ ਕਿਵੇਂ ਗੱਲ ਬਣੇਗੀ ਤੂੰ ਕਹਿੰਦਾ ਮੈਂ ਵੈਸ਼ਨੂ ਹਾਂ ਮੈਂ ਤਿਆਗੀ ਹਾਂ ਮੈਂ ਵੈਰਾਗੀ ਹਾਂ ਮੈਂ ਗੁਰੂ ਦੀ ਮਰਿਆਦਾ ਕੋਈ ਨਹੀਂ ਰੱਖਾਂਗਾ ਵੱਖਰੀ ਤੂੰ ਫਤਿਹ ਬੁਲਾਈ ਹੋਈ ਹੈ ਗੁਰੂ ਦੇ ਹੁਕਮ ਤੋਂ ਮੁਨਕਰ ਹੋਇਆ ਪਿਆ ਹੈ ਆ ਤੇਰੀ ਸਾਡੀ ਕਿਵੇਂ ਬਣੇ ਤੂੰ ਤੇ ਸਾਡੇ ਪੈਰਾਂ ਥੱਲੇ ਅੱਗ ਰੱਖਦਾ ਵੀ ਖਾਲਸੇ ਨੂੰ ਮੈਂ ਇਹਨਾਂ ਦੇ ਸੀਸ ਜਿਹੜਾ ਕੱਟ ਕੱਟ ਕੇ ਦੇ ਕਾਲੀ ਨੂੰ ਜਿਹੜਾ ਹੈ ਖੂਨ ਇਹਨਾਂ ਦਾ ਪਿਲਾਊਂਗਾ ਕਹਿੰਦੇ ਤੇਰੀ ਸਾਡੀ ਕਿਵੇਂ ਬਣੇ
ਤੂੰ ਚਾਹੇ ਲਾਹੌਰ ਕੇ ਤਖਤੇ ਐਸੇ
ਤੂੰ ਚਾਹੁੰਦਾ ਹੈ ਵੀ ਮੈਂ ਲਾਹੌਰ ਦੇ ਤਖ਼ਤ 'ਤੇ ਬੈਠ ਜਾਵਾਂ ਐਸੇ ਬਿਨਾਂ ਗੱਲ ਤੋਂ ਆ ਖਾਲਸੇ ਦੇ ਹੁਕਮ ਤੋਂ ਬਿਨਾਂ ਗੁਰਮਤੇ ਤੋਂ ਬਿਨਾਂ ਕਿਵੇਂ ਬਹਿ ਜਾਏਗਾ ਤਖ਼ਤ ਉੱਪਰ
ਆਇਓ ਹੈ ਤੈ ਦਿਲ ਹੰਕਾਰ
ਗੱਲ ਕੋਈ ਨਹੀਂ ਹੈ ਤੇਰੇ ਦਿਲ ਦੇ ਵਿੱਚ ਤੇਰੇ ਚਿੱਤ ਦੇ ਵਿੱਚ ਉਹ ਹੰਕਾਰ ਦਾ ਵਾਸਾ ਹੋ ਗਿਆ ਹੈ ਅਤੇ ਹੰਕਾਰ ਬੜਾ ਮਾੜਾ ਹੈ ਹੰਕਾਰ ਨੇ ਵੱਡੇ ਵੱਡੇ ਡੋਬ ਛੱਡੇ ਹੈ ਅਤੇ ਹੰਕਾਰ ਤੇਰੇ ਮਨ ਵਿੱਚ ਵੱਸ ਗਿਆ ਹੈ ਆ ਵੇਖ ਲਓ ਜਦੋਂ ਇਹ ਬੰਦਾ ਮਰਦਾ ਨਾ ਹੰਕਾਰ ਕਰਕੇ ਮਰਦਾ ਹੈ ਕਦੀ ਜਿਹੜਾ ਹੈ ਨਾ ਅਨਤਾਰੂਆ ਉਹ ਨਹੀਂ ਮਰਦਾ ਹੈ ਜਿਹੜਾ ਤਰਨਾ ਨਹੀਂ ਜਾਣਦਾ ਹੈ ਜਿਹੜਾ ਤਰਨਾ ਜਾਣਦਾ ਉਹੀ ਮਰਦਾ ਹੈ ਕਿਉਂਕਿ ਡੂੰਘੇ ਥਾਂ 'ਤੇ ਉਹਨੇ ਹੀ ਜਾਣਾ ਹੈ ਵੀ ਮੈਂ ਤਰ ਲੈਣਾ ਹੈ ਮਰਦਾ ਉਹੀ ਹੈ ਜਿਹੜਾ ਵਿਚਾਰਾ ਅਨਤਾਰੂਆ ਹੈ ਤਰਨਾ ਨਹੀਂ ਜਾਣਦਾ ਉਹ ਵਿਚਾਰਾ ਪਹਿਲੀ ਗੱਲ ਵੜਦਾ ਹੀ ਨਹੀਂ ਹੈ ਜੇ ਵੜ ਜਾਵੇ ਨਹਿਰ ਦਰਿਆ ਦੇ ਵਿੱਚ ਤਾਂ ਕਿਨਾਰੇ ਕੰਢੇ 'ਤੇ ਰਹਿੰਦਾ ਹੈ ਇਸ ਕਰਕੇ ਮਰਦਾ ਹਮੇਸ਼ਾ ਬੰਦਾ ਉਹੀ ਹੈ ਜਿਹਨੂੰ ਹੰਕਾਰ ਹੋ ਜਾਂਦਾ ਹੈ ਨਾ ਆਪਣੇ ਗੁਣਾਂ ਦਾ ਆਪਣੇ ਅਹੁਦੇ ਦਾ ਆਪਣੀ ਅਜ਼ਮਤ ਦਾ ਆਪਣੀ ਸ਼ਕਤੀ ਦਾ ਜਹੇਦਾਰੀ ਦਾ ਉਹੀ ਉਹ ਮਾਰਿਆ ਜਾਂਦਾ ਹੈ ਖਾਲਸਾ ਕਹਿੰਦਾ ਬੰਦੇ ਸਿੰਘ ਨੂੰ ਗੱਲ ਕੋਈ ਨਹੀਂ ਹੈ ਤੇਰੇ ਅੰਦਰ ਹੰਕਾਰ ਹੋ ਗਿਆ ਹੈ
ਅਬ ਆਈ ਤੈ ਮਰਨੇ ਵਾਰ
ਜਿਹਨੂੰ ਹੰਕਾਰ ਹੋ ਗਿਆ ਉਹ ਰਹਿੰਦਾ ਕਿੱਥੋਂ ਹੈ ਤੇਰੀ ਮਰਨੇ ਵਾਰ ਮਰਨ ਦਾ ਦਿਨ ਆ ਗਿਆ ਹੈ ਤੇਰੀ ਮੌਤ ਦੇ ਨੇੜੇ ਆਈ ਹੈ ਇਸੇ ਕਰਕੇ ਇਹੋ ਜਿਹੀ ਗੱਲਾਂ ਕਰਦਾ ਹੈ
ਦੋਹਰਾ ਤਬੈ ਖਾਲਸੇ ਫਿਰ ਕਹਿਓ
ਉਦੋਂ ਖਾਲਸਾ ਹੁਣ ਗੁਰੂ ਦਾ ਹੈ ਨਾ ਦਿਆਲੂ ਕਿਰਪਾਲੂ ਹੈ ਫਿਰ ਵੀ ਇਸ ਤਰ੍ਹਾਂ ਕਿਹਾ
ਰਲ ਖਾਲਸੇ ਸੋ ਕਰ ਰਾਜ
ਖਾਲਸੇ ਨਾਲ ਰਲ ਜਾ ਪਹਿਲਾਂ ਜਿਹੜਾ ਸੂਹਾ ਜਿਹਾ ਰੰਗ ਪਾਇਆ ਹੋਇਆ ਨਾ ਵੀ ਲਾਲ ਜਿਹਾ ਪਰਨਾ ਜਿਹਾ ਬੰਨਿਆ ਹੋਇਆ ਇਹਨੂੰ ਉਤਾਰ ਦੇ ਸਿੰਘਾਂ ਵਾਂਗ ਐਂ ਦਸਤਾਰਾ ਸਜਾ ਲੈ ਪਹਿਲਾਂ ਵਾਲਾ ਜਿਹੜਾ ਹੈ ਰੂਪ ਬਣਾ ਲੈ ਗੁਰ ਮਰਿਆਦਾ ਵਿੱਚ ਪੂਰਾ ਹੋ ਜਾ ਅਤੇ ਖਾਲਸਾ ਹੋ ਕੇ ਫਿਰ ਰਾਜ ਕਰ
ਹਮ ਤੁਮਕੋ ਪਰਬਤ ਦਿਓ
ਬਸ ਅਸੀਂ ਤੈਨੂੰ ਕਹਿ ਦਿੰਦੇ ਹਾਂ ਵੀ ਪਰਬਤ 'ਤੇ ਤੂੰ ਮੱਲੇ ਹੋਏ ਹੈ ਚੱਲ ਤੂੰ ਹੋਰ ਪਰਬਤ ਮੱਲ ਲੈ ਸਾਡੇ ਵੱਲੋਂ ਤੈਨੂੰ ਆਗਿਆ ਹੈ ਖਾਲਸੇ ਨੇ ਤੈਨੂੰ ਪਰਬਤ ਜਾਓ ਦੇ ਦਿੱਤਾ
ਹੋਏ ਖਾਲਸੋ ਕਰ ਉਹਾਂ ਰਾਜ
ਇਸ ਪ੍ਰਕਾਰ ਖਾਲਸਾ ਹੋ ਜਾ ਹੁਣ ਅੰਮ੍ਰਿਤ ਛਕ ਲੈ ਦੁਬਾਰਾ ਕਿਉਂਕਿ ਬੱਜਰ ਗ੍ਰਹਿਤਾ ਹੋਈਆਂ ਪਈਆਂ ਹੈ ਅੰਮ੍ਰਿਤ ਛਕ ਗੁਰੂ ਦੀ ਮਰਿਆਦਾ ਵਿੱਚ ਔਰ ਪਹਿਲੇ ਵਾਲੀ ਰੋ ਰੀਤੀ ਬਣਾ ਲੈ ਤੇ ਉੱਥੇ ਪਹਾੜਾਂ ਉੱਪਰ ਰਾਜ ਕਰ, ਮੌਜਾਂ ਕਰ, ਕੋਈ ਨੀ ਤੈਨੂੰ ਪੁੱਛੇ ਗਿੱਛੇਗਾ।
ਸਿੰਘ ਕਹੇ ਬਣ ਖਾਲਸੋ,
ਸਿੰਘ ਕਹਿੰਦਾ ਵੀ ਤੂੰ ਖਾਲਸਾ ਬਣ।
ਸੋ ਕਹੇ ਵੈਸਨੋ ਪੰਥ ਚਲਾਵੇ,
ਉਹ ਕਹਿੰਦਾ ਵੀ ਮੈਂ ਤੇ ਵੈਸਨੋ ਪੰਥ ਹੀ ਚਲਾਊਂਗਾ, ਭਾਵ ਕਿ ਮੈਂ ਇਸੇ ਤਰ੍ਹਾਂ ਰਹਿਣਾ, ਲਾਲ ਜਿਹੇ ਕੱਪੜੇ ਪਾ ਕੇ ਤੇ ਵੈਸ਼ਨੋ ਪੰਥ ਚਲਾਉਣਾ ਹੈ। ਇਸ ਤਰ੍ਹਾਂ ਜਿਹੜੀ ਹੈ ਨਾ ਅਯੋਗ ਜੀ ਗੱਲ ਹੁੰਦੀ ਹੈ। ਖਾਲਸਾ ਕਹਿੰਦਾ ਵੀ ਤੂੰ ਅੰਮ੍ਰਿਤ ਛਕ ਲੈ, ਪਹਿਲੇ ਵਾਂਗ ਸਿੱਖ ਹੋ ਜਾ, ਤੇ ਬੰਦਾ ਸਿੰਘ ਕਹਿੰਦਾ ਵੀ ਮੈਂ ਉਸੇ ਤਰ੍ਹਾਂ ਵੈਸ਼ਨੋ ਹੀ ਰਹਿਣਾ ਹੈ।
ਜਿਉਂ ਬੰਦੇ ਕੀ ਔ ਸਿੰਘਣ ਕੀ।
ਇਸ ਪ੍ਰਕਾਰ ਕਵੀ ਜੀ ਲਿਖਦੇ ਹੈ ਵੀ ਸਿੰਘਾਂ ਦੀ ਤੇ ਬੰਦੇ ਸਿੰਘ ਦੀ ਆਪੋ ਵਿੱਚ
ਬਣੇ ਸੋ ਮੀਜੈ ਨਾਹੇ,
ਉਹ ਸਲਾਹੀ ਨਹੀਂ ਬਣਦੀ ਹੈ। ਹੁਣ ਜਿੱਥੇ ਜਿਹੜਾ ਹੈ ਵੱਖੋ ਵੱਖਰੀ ਸਲਾਹ ਹੋਵੇ ਤੇ ਉੱਥੇ ਕਿਵੇਂ ਮੇਲ ਹੋਵੇ, ਇੱਕ ਸਲਾਹ ਹੋਵੇ, ਇੱਕ ਮਸ਼ਵਰਾ ਹੋਵੇ, ਫਿਰ ਹੀ ਸਲਾਹਾਂ ਫਿਰ ਹੀ ਜੋੜ ਬਣਦੇ ਹੈ। ਅਤੇ ਜਦੋਂ ਹੁਣ ਸਲਾਹੀ ਕੋਈ ਵੱਖੋ ਵੱਖਰੀ ਹੈ ਤਾਂ ਮੇਲ ਕਦੋਂ ਹੋਵੇ, ਅਸੂਲ ਇੱਕ ਹੋਣਾ ਚਾਹੀਦਾ ਪੰਥ ਦਾ। ਇਸ ਪ੍ਰਕਾਰ ਕਹਿੰਦੇ ਆਪੋ ਵਿੱਚ ਬਣਦੀ ਨਹੀਂ ਹੈ ਸਲਾਹ।
ਚੌ ਪਈ ਕਿਲੇ ਮੱਧ ਤੂੰ ਹਮੇ ਅੜਾਵੈ,
ਖਾਲਸਾ ਕਹਿੰਦਾ ਕਿਲੇ ਮੱਧ ਤੂੰ ਹਮੇ ਅੜਾਵੈ। ਆ ਦੱਸ ਕਿਵੇਂ ਕਹਿੰਦਾ ਹੈ ਕਿ ਮੈਂ ਖਾਲਸੇ ਨੂੰ ਆ ਕਿਲੇ ਵਿੱਚ ਵਾੜ ਕੇ ਇਹਨਾਂ ਨੂੰ ਕਤਲ ਕਰਾਵਾਂਗਾ।
ਸ਼ੇਰਨ ਘੇਰ ਤੂੰ ਪਿੰਜਰੇ ਪਾਵੈ,
ਆ ਸ਼ੇਰਾਂ ਨੂੰ ਘੇਰ ਘੇਰ ਕੇ ਪਿੰਜਰੇ 'ਚ ਪਾਉਣਾ ਚਾਹੁੰਦਾ ਹੈ। ਆ ਕਿਲੇ ਰੂਪੀ ਜਿਹੜਾ ਹੈ ਪਿੰਜਰਾ, ਉਹਦੇ ਵਿੱਚ ਸਿੰਘਾਂ ਰੂਪੀ ਸ਼ੇਰਾਂ ਨੂੰ ਜਿਹੜਾ ਘੇਰਨਾ ਚਾਹੁੰਦਾ ਹੈ ਕਿ ਕਿਲੇ 'ਚ ਵਾੜ ਕੇ ਇਹਨਾਂ ਦੇ ਮੈਂ 1,25,000 ਸੀਸ ਕੱਟ ਕੇ ਅਤੇ ਜਿਹੜਾ ਹੈ ਨਵਾਂ ਪੰਥ ਬਣਾਉਣਾ ਅਤੇ ਇਹਨਾਂ ਨੂੰ ਭੇਟ ਚੜ੍ਹਾਵਾਂਗਾ ਕਾਲੀ ਦੀ। ਕਹਿੰਦੇ ਤੇਰੀ ਕਿਵੇਂ ਬਣੇਗੀ ਗੱਲ,
ਬੱਕਰਨ ਬੈਰ ਲੀਆ,
ਸਾਡੇ ਤੋਂ ਬੱਕਰਿਆਂ ਦਾ ਬੈਰ ਜਾ ਲੈਣਾ ਚਾਹੁੰਦਾ ਹੈ। ਬਾਰ ਬਾਰ ਕਹਿੰਦਾ ਵੀ ਮੇਰੇ ਬੱਕਰੇ ਮਾਰੇ ਆ ਜੀ ਇਹਨਾਂ ਇੱਥੇ ਗੋਦਾਵਰੀ ਦੇ ਕਿਨਾਰੇ, ਸਿੰਘਾਂ ਕੋਲ ਮੈਂ ਬੱਕਰਿਆਂ ਦਾ ਵੈਰ ਲਊਂਗਾ, ਜਿਵੇਂ ਮੇਰੇ ਬੱਕਰੇ ਮਾਰੇ ਆ ਇਸੇ ਤਰ੍ਹਾਂ ਮੈਂ ਇਹਨਾਂ ਨੂੰ ਮਾਰੂੰਗਾ। ਕਹਿੰਦੇ ਸਿੰਘਾਂ ਨੂੰ ਬੱਕਰਿਆਂ ਦਾ ਵੈਰ ਲੈਣਾ ਚਾਹੁੰਦਾ ਹੈ ਤੂੰ,
ਮੈਂ ਚਾਹੇ ਚੰਡੀ ਭੇਟ ਕੀਆ,
ਸਾਨੂੰ ਚੰਡੀ ਦੀ ਭੇਟ ਕਰਨਾ ਚਾਹੁੰਦਾ ਹੈ। ਕਹਿੰਦਾ ਵੀ ਇਹਨਾਂ ਦੇ ਮੈਂ ਚੰਡੀ ਦੀ ਭੇਟ ਕਰੂੰਗਾ, ਸੀਸ ਕੱਟ ਕੇ ਦੇ ਉਹ ਕਾਲੀ ਦੇ ਚੜ੍ਹਾ ਕੇ ਭੇਟ ਇਹਨਾਂ ਦਾ ਖੂਨ ਪਿਲਾਊਂਗਾ। ਇਸ ਤਰ੍ਹਾਂ ਸਾਨੂੰ ਚੰਡੀ ਦੀ ਭੇਟ ਕਰਨੀ ਚਾਹੁੰਦਾ ਹੈ ਤੂੰ।
ਦੋਹਰਾ ਬੰਦੋ ਚੜ ਕੇ ਤਬ ਗਯੋ,
ਤਦੋਂ ਇਹ ਬਾਬੇ ਬੰਦੇ ਸਿੰਘ ਨੂੰ ਸਿੰਘਾਂ ਦੇ ਜਿਹੜਾ ਮਸ਼ਵਰਾ ਜਾਂ ਗੱਲਾਂ ਦੀ ਚੰਗੀਆਂ ਨਹੀਂ ਲੱਗੀਆਂ ਤੇ ਚੜ ਕੇ ਚਲ ਗਿਆ ਹੈ।
ਗੁਰਦਾਸਪੁਰੇ ਕੇ ਰਾਹੋ,
ਆ ਗੁਰਦਾਸਪੁਰ ਦੇ ਰਾਹ ਦੇ ਜਿੱਥੇ ਇਹਨੇ ਕਿਲਾ ਮੱਲਿਆ ਹੋਇਆ ਸੀ ਉੱਧਰ ਹੀ ਫਿਰ ਚਲ ਗਏ ਹਨ।
ਅੰਮ੍ਰਿਤਸਰ ਖਾਲਸਾ ਬਹਿਓ,
ਇੱਧਰ ਜਿਹੜਾ ਅੰਮ੍ਰਿਤਸਰ ਸਿਫਤੀ ਦਾ ਘਰ ਜਿੱਥੇ ਅੰਮ੍ਰਿਤ ਦਾ ਸਰ ਸਰੋਵਰ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿੱਥੇ ਸਭੇ ਥਾਵ ਨਹੀਂ ਤੁਧ ਜਿਹਾ, ਇਸ ਸਥਾਨ ਦੇ ਉੱਪਰ ਜਿਹੜਾ ਖਾਲਸਾ ਤੱਤ ਖਾਲਸਾ ਗੁਰੂ ਦਾ ਬਣਾਇਆ ਹੋਇਆ ਖਾਲਸਾ ਉਹ ਇੱਥੇ ਆਪਣਾ ਆਰਾਮ ਕਰ ਰਿਹਾ ਹੈ, ਇੱਥੇ ਵੱਸ ਰਿਹਾ ਹੈ।
ਸਤਿਗੁਰ ਓਟ ਟਕਾਹੂ,
ਗੁਰੂ ਜੀ ਦੀ ਓਟ ਉਹਨਾਂ ਨੇ ਤੱਕੀ ਹੋਈ ਹੈ। ਕਹਿੰਦੇ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮੀ ਸੱਜਣ ਸਹੇਲੇ ਸੱਚਾ ਪਾਤਸ਼ਾਹ, ਤੇਰੀ ਆਸਾ ਹੈ ਤੇਰੀ ਸ਼ਰਨ ਹਾ। ਗੁਰੂ ਜੀ ਦਾ ਓਟ ਆਸਰਾ ਤੱਕ ਕੇ ਖਾਲਸਾ ਅੰਮ੍ਰਿਤਸਰ ਵਿੱਚ ਵੱਸ ਰਿਹਾ ਹੈ। ਇੱਧਰੋਂ ਬੰਦਾ ਸਿੰਘ ਆਕੀਜਾ ਹੋਇਆ ਤੇ ਵੱਸ ਰਿਹਾ ਹੈ ਗੁਰਦਾਸਪੁਰ ਵਿੱਚ।
ਜਬ ਸਭ ਗੱਲ ਤਿਲ ਥੀ,
ਕਹਿੰਦੇ ਐ ਜਦੋਂ ਇਹ ਸਾਰੀ ਗੱਲ
ਸੁਣੀ ਫਰਕਸੀਅਰ ਪਤ ਸਾਹੇ, ਜਬ ਸਭ ਗੱਲ ਤਿਲ ਥੀ,
ਕਹਿੰਦੇ ਐ ਜਦੋਂ ਇਹ ਗੱਲ ਸਾਰੇ
ਸੁਣੀ ਫਰਕਸੀਅਰ ਪਤ ਸਾਹੇ,
ਫਰਕਸੀਅਰ ਨੇ ਜਦੋਂ ਸੁਣੀ ਹੈ ਵੀ ਇਹ ਸਿੰਘਾਂ ਦੀ ਤੇ ਆਪੋ ਵਿੱਚ ਤੇ ਇੱਧਰੋਂ ਬੰਦੇ ਸਿੰਘ ਦੀ ਜਿਹੜੀ ਬਣ ਨਹੀਂ ਰਹੀ ਹੈ ਪਾੜ ਪੈ ਗਿਆ ਹੈ।
ਲਾਹੌਰ ਬਚਾਈ ਫੁੱਟ ਸਿੰਘਣ,
ਵੀ ਆ ਸਿੰਘਾਂ ਦੀ ਫੁੱਟ ਪੈ ਗਈ ਹੈ। ਬੰਦਾ ਸਿੰਘ ਵੀ ਵੱਖਰਾ ਹੋ ਗਿਆ ਹੈ, ਸਿੰਘ ਵੀ ਵੱਖਰੇ ਹੋ ਗਏ ਹੈ, ਇਹਨਾਂ ਦੀ ਫੁੱਟ ਨੇ ਜਿਹੜਾ ਲਾਹੌਰ ਬਚਾ ਲਿਆ ਹੈ, ਰਾਜ ਨਹੀਂ ਕਰ ਸਕਿਆ ਬੰਦਾ ਸਿੰਘ।
ਬੰਦਾ ਦਇਓ ਭਜਾਏ,
ਵੀ ਆ ਸਿੰਘਾਂ ਨੇ ਜਿਹੜਾ ਹੈ ਸਾਡੇ ਨਾਲ ਮੇਲ ਕਰਕੇ ਤੇ ਜਿਹੜਾ ਹੈ ਬੰਦੇ ਸਿੰਘ ਨੂੰ ਭਜਾ ਦਿੱਤਾ ਹੈ, ਕਿ ਭਾਈ ਕਾਨ ਸਿੰਘ ਜਿਹੜਾ ਹੈ ਉਹ ਤੁਰਕਾਂ ਨਾਲ ਮਿਲਿਆ ਸੀ, ਉੱਥੇ ਸਾਰੀ ਸਲਾਹ ਮਸ਼ਵਰਾ ਕਰਕੇ ਅਤੇ ਬੰਦੇ ਸਿੰਘ ਨੂੰ ਜਿਹੜਾ ਭਜਾਇਆ ਸੀ। ਇਹ ਸਾਰੀ ਗੱਲ ਫਰਕਸੀਅਤ ਦਿੱਲੀ ਦੇ ਪਾਤਸ਼ਾਹ ਨੇ ਸੁਣੀ ਹੈ, ਕਹਿੰਦਾ ਵੀ ਆਹ ਚੰਗੀ ਗੱਲ ਹੋਈ ਹੈ, ਆਪੋ ਵਿੱਚ ਪਾੜ ਜਿਹਾ ਪੈ ਗਿਆ ਹੈ, ਤੇ ਬੰਦਾ ਸਿੰਘ ਤੇ ਸਿੰਘਾਂ ਦੀ ਫੁੱਟ ਕਰਕੇ ਲਾਹੌਰ ਬਚ ਗਿਆ ਹੈ।
ਕਿਉਂ ਪਈ ਯੋਂ ਸੁਣ ਦਿਲ ਸਾਹੇ ਸਾਦੀ ਆਈ,
ਸੁਣ ਕੇ ਸ਼ਾਹ ਦੇ ਦਿਲ ਵਿੱਚ ਤੇ ਖੁਸ਼ੀਆਂ ਵੱਜ ਆਈਆਂ, ਢੋਲ ਵੱਜ ਰਹੇ ਹਨ।
ਬੰਦੇ ਖੌਫ ਸੋ ਗਇਓ ਪਰਾਈ,
ਕਹਿੰਦੇ ਬਾਬੇ ਬੰਦੇ ਸਿੰਘ ਦਾ ਜਿਹੜਾ ਡਰ ਪਿਆ ਸੀ ਵੀ ਕਿਤੇ ਮੇਰੀ ਨਾ ਗਿੱਚੀਓ ਪਕੜ ਕੇ ਆ ਕੇ ਦਿੱਲੀ ਦੇ ਰਾਜ ਕਰ ਲੈਂਦਾ ਹੋਵੇ, ਐ ਰਾਤ ਬੜਾ ਤਿੰਨੇ ਆ ਵੱਜਦਾ ਹੋਵੇ। ਕਹਿੰਦੇ ਉਹ ਸਾਰਾ ਖੌਫ ਡਰ ਭੱਜ ਗਿਆ ਹੈ।
ਕਹਿਓ ਚਾਹੇ ਲੂਹੈ ਲੂਹੈ ਕਟਾਇਓ,
ਤੇ ਸ਼ਾਹ ਕਹਿੰਦਾ ਵੀ ਇਹ ਚੰਗਾ ਹੋਇਆ ਵੈ। ਵੈਸੇ ਵੀ ਸਿਆਣੇ ਦਾ ਕਥਨ ਹੈ ਲੋਹੇ ਨੂੰ ਲੋਹਾ ਹੀ ਕੱਟਦਾ ਹੈ। ਆਪਾਂ ਵੇਹਨੇ ਆ ਨਾ ਆਹ ਥੱਲੇ ਵੀ ਐਰਨ ਲੋਹੇ ਦੀ, ਉੱਪਰ ਜਿਹੜੀ ਚੀਜ਼ ਕੱਟਣੀ ਉਹ ਵੀ ਲੋਹੇ ਦੀ, ਛੈਣੀ ਵੀ ਲੋਹੇ ਦੀ, ਉੱਤੇ ਥੌੜਾ ਵੀ ਲੋਹੇ ਦਾ। ਇਸ ਤਰ੍ਹਾਂ ਲੋਹਾ ਹੀ ਲੋਹੇ ਨੂੰ ਕੱਟਦਾ ਹੈ। ਇਹ ਕਹਿੰਦਾ ਵੀ ਆਹ ਸਿੰਘ ਵੀ ਲੋਹਾ ਹੀ ਹਨ, ਬੰਦਾ ਸਿੰਘ ਵੀ ਲੋਹਾ ਹੈ। ਇਸ ਤਰ੍ਹਾਂ ਲੋਹੇ ਨੂੰ ਲੋਹਾ ਕੱਟਦਾ ਸਿਆਣੇ ਕਹਿੰਦੇ ਆ ਤੇ ਚੰਗੀ ਗੱਲ ਬਣੀ ਹੈ।
ਹੁਣ ਰੱਖੋ ਸਿੰਘਣ ਕਿਮ ਆਪਣੇ ਬਣਾਇਓ,
ਆਪਣੇ ਸੂਬੇਦਾਰਾਂ ਨੂੰ ਹਾਕਮਾਂ ਨੂੰ ਨਵਾਬਾਂ ਨੂੰ ਕਹਿੰਦਾ ਵੀ ਆਹ ਸਿੰਘਾਂ ਨਾਲ ਨਾ ਵਿਗਾੜਿਓ, ਬੜੀ ਕੰਮ ਦੀ ਚੀਜ਼ ਹਨ ਸਿੰਘ, ਉਹਨਾਂ ਨਾਲ ਮੇਲ ਮਿਲਾਪ ਰੱਖਣਾ ਹੈ, ਬਣਾ ਕੇ ਰੱਖਿਓ।
ਦਇਓ ਨਿਗਾਰੋ ਨਿਸ਼ਾਨ ਕਲਾਏ,
ਇਸ ਪ੍ਰਕਾਰ ਖੁਸ਼ ਜਾ ਹੋ ਕੇ ਪਾਤਸ਼ਾਹੀ ਦੀ ਨਿਸ਼ਾਨੀ ਹੁੰਦੀ ਹੈ ਨਿਸ਼ਾਰੇ ਨਗਾਰੇ ਤੇ ਨਿਸ਼ਾਨ ਸਾਹਿਬ। ਇਹਨੇ ਨਿਸ਼ਾਨ ਸਾਹਿਬ ਤੇ ਨਗਾਰਾ ਧੌਂਸਾ ਜਿਹੜਾ ਭੇਜ ਦਿੱਤਾ ਵੀ ਖਾਲਸਾ ਜੀ ਤੁਹਾਡਾ ਹੀ ਰਾਜ ਹੈ, ਤੁਸੀਂ ਮੌਜਾਂ ਕਰੋ, ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਆ ਪੜਾ ਕਰੋ।
ਲਿਖਾਇਓ ਦਿਲਾਸੋ ਬਹੁ ਬਾਤ ਬਣਾਏ,
ਇਸ ਪ੍ਰਕਾਰ ਲਿਖਾਇਓ ਦਿਲਾਸੋ ਬਹੁ ਬਾਤ ਬਣਾਏ। ਹੋਰ ਬੜੇ ਦਿਲਾਸੇ ਜੇ ਲਿਖ ਲਿਖ ਭੇਜੇ ਹੈ ਖਾਲਸਾ ਜੀ, ਤੁਸੀਂ ਬੜੇ ਬਹਾਦਰ ਹੋ, ਸੂਰਮੇ ਹੋ, ਆ ਤੁਹਾਡੀ ਸ਼ਰਨ ਵਿੱਚ ਰਹਿਣੇ ਚਾਹੁੰਦੇ ਹਾਂ, ਤੁਹਾਡੇ ਨਾਲ ਰਹਿਣਾ ਚਾਹੁੰਦੇ ਹਾਂ। ਇਸ ਤਰ੍ਹਾਂ ਬੜੀਆਂ ਗੱਲਾਂ ਬਣਾ ਕੇ ਭੇਜੀਆਂ ਹੈ ਵੀ ਖਾਲਸਾ ਜੀ ਕਿਸੇ ਖਜ਼ਾਨੇ ਦੀ ਲੋੜ ਹੋਵੇ, ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਸਾਨੂੰ ਦੱਸਿਓ। ਇਸ ਤਰ੍ਹਾਂ ਬਹੁਤ ਹੀ ਮਿੱਠੀਆਂ ਫਿੱਕੀਆਂ ਜੇ ਬਣਾ ਕੇ ਤੇ ਪੱਧਰ ਭੇਜਿਆ ਨੇ ਸੂਬੇਦਾਰਾਂ ਹਾਕਮਾਂ ਨੂੰ ਆਪਣਿਆਂ ਨੂੰ।
ਜੋ ਬੰਦੇ ਤੇ ਮੁਲਕ ਛਡਾਏ,
ਇਹ ਨਾਲ ਇਹਨੇ ਲਿਖ ਕੇ ਭੇਜਿਆ ਹੈ ਵੀ ਖਾਲਸਾ ਜੀ ਬੰਦੇ ਸਿੰਘ ਨੇ ਆ ਨੀਹਲ ਦਾ ਇਲਾਕਾ, ਦੁਆਬੇ ਦਾ ਇਲਾਕਾ, ਕਾਫੀ ਪਹਾੜੀ ਇਲਾਕਾ ਵੀ ਮੱਲਿਆ ਹੋਇਆ ਹੈ, ਅਤੇ ਜੇ ਤੁਸੀਂ ਹਿੰਮਤ ਕਰਕੇ ਆ ਇਲਾਕਾ ਉਹਦੇ ਕੋਲ ਛਡਾ ਲਓ, ਉੱਤੇ ਕਬਜ਼ੇ ਕਰ ਲਓ ਇਲਾਕਿਆਂ ਉਹਦਿਆਂ ਦੇ।
ਸੋ ਦਇਓ ਤੁਮੈਂ ਜਗੀਰ ਲਾਏ,
ਉਹ ਮੈਂ ਤੁਹਾਡੇ ਤਾਂ ਜਗੀਰ ਵਿੱਚ ਲਾ ਦੂੰਗਾ, ਜਿਹੜੇ ਇਲਾਕੇ 'ਤੇ ਤੁਸੀਂ ਕਬਜ਼ਾ ਕਰ ਲਓਗੇ ਨਾ ਬੰਦੇ ਸਿੰਘ ਦੇ ਜਿਹੜੇ ਇਲਾਕੇ ਮੱਲੇ ਹੋਏ ਹੈ ਉਹਨਾਂ 'ਤੇ ਤੁਸੀਂ ਹੱਲਾ ਬੋਲ ਕੇ ਅਤੇ ਕਬਜ਼ਾ ਕਰ ਲਓਗੇ, ਉਹ ਤੁਹਾਨੂੰ ਮੈਂ ਜਗੀਰ ਵਿੱਚ ਲਾ ਦਿਆਂਗਾ, ਪਾਉ ਕੇ ਤੁਹਾਡੇ ਲੇਖੇ ਲਾ ਦਿਆਂ ਲਿਖ ਦਿਆਂਗਾ ਵੀ ਅੱਜ ਤੋਂ ਇਹਨਾਂ ਦਾ ਇਹ ਥਾਂ ਹੈ।
ਕਿਉਂ ਪਈ ਸ਼ਾਹ ਕਹੇ ਮਾਤਾ ਨੇ ਬਚਾਇਓ,
ਇਸ ਤਰ੍ਹਾਂ ਸ਼ਾਹ ਜਿਹੜਾ ਮਾਤਾ ਦਾ ਅਹਿਸਾਨਮੰਦ ਹੁੰਦਾ ਹੈ ਕਹਿੰਦਾ ਮਾਤਾ ਨੇ ਬਚਾ ਛੱਡਿਆ ਹੈ ਹੁਕਮ ਜਿਹਾ ਕਰਕੇ, ਬਚਨ ਛੱਡ ਕੇ ਆਨੇ ਦੇ ਬੰਦੇ ਸਿੰਘ ਨੇ ਸਾਨੂੰ ਸਭ ਨੂੰ ਮਾਰ ਮੁਕਾਉਣਾ ਸੀ,
ਬੰਦਿਓ ਖਾਲਸੋ ਜੁਦਾ ਕਰਾਇਓ।
ਪਿਆ ਮਾਤਾ ਜੀ ਨੇ ਵਚਨ ਕਰਕੇ ਹੁਕਮ ਕਰਕੇ ਖਾਲਸਾ ਜੀ ਬੰਦੇ ਸਿੰਘ ਦਾ ਸਾਥ ਨਹੀਂ ਦੇਣਾ ਹੈ, ਆ ਜੁਦਾ ਕਰਾ ਦਿੱਤਾ, ਚੰਗਾ ਹੀ ਹੋਇਆ ਹੈ।
ਜੋ ਦਇਓ ਜਿਮ ਬੰਦੇ ਸਰਾਪ,
ਕਹਿੰਦੇ ਹੈ ਹੋਰ ਵੀ ਜਿਹੜਾ ਬਾਬੇ ਬੰਦੇ ਸਿੰਘ ਨੂੰ ਬਚਨ ਕਹੇ ਹੈ ਵੀ ਹੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੀ ਬੰਦੇ ਸਿੰਘ ਵਿੱਚ ਸ਼ਕਤੀ ਹੈ ਨਾ ਉਹ ਨਾ ਰਵੇ, ਕਿਉਂਕਿ ਇਹਨਾਂ ਨੇ ਸਾਡਾ ਬਚਨ ਨਹੀਂ ਮੰਨਿਆ ਹੈ, ਕਿਉਂਕਿ ਗੁਰੂ ਘਰ ਦੀ ਮੋਹਰ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੋਹਰ ਲਾ ਕੇ ਹੁਕਮਨਾਮੇ ਦੇ ਭਾਈ ਨੰਦ ਲਾਲ ਸਿੰਘ ਜੀ ਪਾਸ ਭੇਜੀ ਸੀ, ਭਾਈ ਨੰਦ ਲਾਲ ਜੀ ਦੇ ਪਾਸ ਲੈ ਕੇ ਭੇਜਿਆ ਸੀ ਜਦੋਂ, ਅਤੇ ਬੰਦੇ ਸਿੰਘ ਨੂੰ ਦਿੱਤੀ ਉਹ ਚਿੱਠੀ, ਪੜ੍ਹ ਕੇ ਕਹਿਣ ਲੱਗਾ ਵੀ ਇਹ ਵੀ ਕੋਈ ਗੱਲ ਹੈ, ਅੱਜ ਤੋਂ ਮੈਂ ਕੋਈ ਸਿੱਖ ਨਹੀਂ ਹੈ, ਮਾਤਾ ਜੀ ਨੂੰ ਕੋਈ ਜਵਾਬ ਦਿੱਤਾ ਹੈ, ਇਹ ਜਦੋਂ ਜਿਹੜਾ ਮੇਰਾ ਕੰਮ ਸੀ ਕਹਿੰਦਾ ਮੈਂ ਕਰ ਦਿੱਤਾ ਹੈ, ਹੁਣ ਮੈਂ ਆਪਣੀ ਹਿੱਕ ਦੇ ਜੋਰ ਨਾਲ ਪਾਤਸ਼ਾਹੀ ਲਵਾਂਗਾ, ਮਾਤਾ ਜੀ ਦਾ ਹੁਕਮ ਨਹੀਂ ਮੰਨਿਆ ਹੈ, ਜਿਸ ਕਰਕੇ ਮਾਤਾ ਜੀ ਨੇ ਬਚਨ ਕਰ ਦਿੱਤੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਤੁਹਾਡੀ ਲੱਗੀ ਹੋਈ ਮੋਹਰ ਦੀ ਜਿਹੜੀ ਕਦਰ ਨਹੀਂ ਕੀਤੀ ਹੈ, ਅਪਮਾਨ ਕੀਤਾ, ਇਸ ਕਰਕੇ ਸ਼ਕਤੀ ਨਾ ਰਵੇ, ਸ਼ਕਤੀ ਸਾਰੀ ਖਾਲਸੇ ਵਿੱਚ ਆ ਜਾਵੇ। ਇਹ ਬਹਾਦਰ ਹੁਣ ਫਰਕਸ਼ੀਅਰ ਪਾਤਸ਼ਾਹ ਕਹਿੰਦਾ ਵੀ ਆ ਜਿਹੜਾ ਮਾਤਾ ਜੀ ਨੇ ਬਚਨ ਦਿੱਤੇ ਹੈ ਨਾ, ਬਚਨ ਕਹੇ ਹੈ, ਇਹਦੀ ਸ਼ਕਤੀ ਵੀ ਚਲੀ ਗਈ ਹੈ, ਜਿਸ ਕਰਕੇ ਉਹਦੇ ਕੋਲ ਹੁਣ ਕੁਝ ਨਹੀਂ ਹੈ।
ਦਿਓ ਗਇਓ ਬੰਦਿਓ ਪ੍ਰਤਾਪ,
ਕਹਿੰਦੇ ਤਾਂ ਹੀ ਇਹਦਾ ਬੰਦੇ ਦਾ ਪ੍ਰਤਾਪ ਚਲਾ ਗਿਆ ਹੈ, ਜਿਹੜੀ ਮਾਤਾ ਦੇ ਬਚਨ ਦੀ ਉਲੰਘਣਾ ਕੀਤੀ ਹੈ ਨਾ, ਤਾਂ ਉਹ ਘਾਟਾ ਪਿਆ ਹੈ।
ਭੇਜੋ ਔਰ ਪਤਸ਼ਾਹੀ ਫੌਜ,
ਇਸ ਪ੍ਰਕਾਰ ਕਹਿੰਦਾ ਵੀ ਮੈਂ ਹੋਰ ਫੌਜ ਭੇਜਾਂਗਾ, ਲਾਹੌਰ ਦੇ ਸੂਬੇਦਾਰ ਨੂੰ ਕਹਿੰਦਾ ਵੀ ਮੈਂ ਹੋਰ ਚੰਗੀ ਤੋਂ ਚੰਗੀ ਫੌਜ ਚੜਾ ਕੇ ਭੇਜਦਾ ਹਾਂ।
ਮਾਰੋ ਬੰਦੇ ਅਬ ਕਰੋ ਮੌਜ,
ਮੈਂ ਫੌਜ ਭੇਜਦਾ, ਤੁਸੀਂ ਆ ਬੰਦੇ ਸਿੰਘ ਨੂੰ ਮਾਰ ਦਿਓ, ਅਤੇ ਬੰਦਾ ਸਿੰਘ ਜਿਹੜਾ ਹੈ ਉਹੀ ਆਪਣੀ ਅੱਖ ਵਿੱਚ ਕਿਣਕਾ ਹੈ। ਜਦੋਂ ਕਿਣਕਾ ਨਿਕਲ ਗਿਆ, ਅੱਖਾਂ ਸਾਫ਼, ਬੰਦਾ ਚੜ੍ਹਾਈ ਕਰ ਗਿਆ ਅਤੇ ਸਾਡਾ ਰਸਤਾ ਸਾਫ਼, ਅਤੇ ਤੁਸੀਂ ਫਿਰ ਮੌਜਾਂ ਕਰਿਓ।
ਵਜ਼ੀਰ ਕਹੀ ਕੋ ਭੇਜੋ ਸਿਆਣੇ।
ਜਿਹੜਾ ਵਜ਼ੀਰ ਕਹਿਣ ਲੱਗਾ ਵੀ ਆਹ ਪਾਤਸ਼ਾਹ ਜੀ, ਜੇ ਕਿਸੇ ਨੂੰ ਭੇਜਣਾ ਨਾ, ਉਹ ਕਿਸੇ ਸਿਆਣੇ ਬੰਦੇ ਨੂੰ ਭੇਜਿਓ। ਇਸੇ ਪ੍ਰਕਾਰ ਇਸ ਤਰ੍ਹਾਂ ਵੀ ਹੱਥ ਲੱਗ ਜਾਂਦਾ ਹੈ ਵੀ ਜਿਹੜਾ ਸੂਬੇਦਾਰ ਸੀ ਨਾ ਲਾਹੌਰ ਦਾ, ਉਹਦਾ ਵਜ਼ੀਰ ਕਹਿੰਦਾ ਵੀ ਜੇ ਭੇਜਣਾ ਹੀ ਹੈ ਨਾ ਕਿਸੇ ਨੂੰ, ਕਿਸੇ ਸਿਆਣੇ ਨੂੰ, ਚਲਾਕ ਨੂੰ, ਜਿਹੜਾ ਹੈ ਰਾਜਨੀਤੀ ਜਾਣਦਾ ਹੋਵੇ, ਬਲ ਛਲ ਜਾਣਦਾ ਹੋਵੇ,
ਕਰੇ ਜੋ ਛਲ ਬਲ ਮਤਲਬ ਪਛਾਣੇ।
ਜਿਹੜਾ ਆਪਣਾ ਮਤਲਬ ਜਾਂ ਪਛਾਣਦਾ ਹੋਵੇ ਵੀ ਕੰਮ ਕਿਵੇਂ ਕੱਢਣਾ ਹੈ, ਫਰੇਬ ਕਰਨਾ ਜਾਣਦਾ ਹੋਵੇ, ਬੜਾ ਬਲ ਵਾਲਾ ਹੋਵੇ, ਚਲਾਕ ਹੋਵੇ, ਨੀਤੀ ਜਾਣਦਾ ਹੋਵੇ, ਇਸ ਤਰ੍ਹਾਂ ਦਾ ਕੋਈ ਸਿਆਣਾ ਹੀ ਬੰਦਾ ਭੇਜਿਓ।
ਅੱਗੇ ਬੰਦੋ ਹੈ ਬੁਰੀ ਬੁਲਾਏ।
ਕਿਉਂਕਿ ਅੱਗੋਂ ਬੰਦਾ ਸਿੰਘ ਬੜੀ ਬੁਰੀ ਬੁਲਾ ਹੈ, ਇਹ ਕਾਬੂ ਨਾ ਆਉਣ ਵਾਲਾ ਹੈ, ਕਿਤੇ ਐਵੇਂ ਨਾ ਮਾੜੇ 'ਚ ਘੱਲ ਦਿਓ, ਮੂੰਹ ਚੁੱਕ ਜੇ ਅਤੇ ਮੁੜ ਕੇ ਉੱਥੋਂ ਮਾਰ ਹੀ ਖਾ ਕੇ ਆਉਂਦੇ ਹੋਣ, ਘਾਟਾ ਹੀ ਪੈਂਦਾ ਹੋਵੇ, ਇਸ ਕਰਕੇ ਸਿਆਣੇ ਭੇਜਿਓ।
ਲੜ ਕਰ ਫੌਜ ਨਾ ਲਿਓ ਮਰਵਾਏ।
ਐਵੇਂ ਨਾ ਬਿਨਾਂ ਗੱਲ ਤੋਂ ਭੇਜ ਦਿਓ, ਜਿਨ੍ਹਾਂ ਨੂੰ ਕੁਝ ਪਤਾ ਨਾ ਹੋਵੇ, ਕੋਈ ਰਾਜਨੀਤੀ ਕੋਈ ਬਲ ਛਲ ਨਾ ਜਾਣਦੇ ਹੋਣ, ਅਤੇ ਸਿੱਧਾ ਲੜ ਜਾਣ, ਲੜਨ ਲਈ ਤੁਰ ਪੈਣ, ਅਤੇ ਉੱਥੋਂ ਸਾਰੀ ਫੌਜ ਮਰ ਜਾਂਦੀ ਹੋਵੇ।
ਸਿੰਘਣ ਸੋਪੀ ਟੁੱਟੇ ਨਾ ਜਾਈ।
ਇਸ ਤਰ੍ਹਾਂ ਵੀ ਕਰੋ ਵੀ ਸਿੰਘਾਂ ਦੇ ਨਾਲ ਨਾ ਟੁੱਟ ਜਾਵੇ, ਤੋੜ ਵਿਛੋੜਾ ਹੋ ਜਾਵੇ, ਕਿਤੇ ਸਿੰਘਾਂ ਦੇ ਨਾਲ ਵੀ ਨਾ ਇਧਰੋਂ ਵਿਗੜ ਜਾਵੇ।
ਸੱਚ ਝੂਠ ਸੋ ਕਰੇ ਸਿੰਘਣ ਤਜਾਈ।
ਇਸ ਪ੍ਰਕਾਰ ਸੱਚ ਬੋਲੋ ਭਾਵੇਂ ਝੂਠ ਬੋਲੋ, ਜਿਵੇਂ ਕਿਵੇਂ ਵੀ ਕਰਕੇ ਨਾ ਸਿੰਘਾਂ ਦੇ ਨਾਲ ਜਿਹੜਾ ਧਜਾ ਕੇ ਐ ਮੇਲ ਰੱਖੋ, ਪ੍ਰਸੰਨ ਉਹਨਾਂ ਨੂੰ ਰੱਖੋ, ਨਾ ਨਾਲ ਨਾ ਵਿਗਾੜਿਓ ਭੁੱਲ ਕੇ ਵੀ।
ਅੱਗਿਓ ਬਿਗੜ ਸਿੰਘ ਜੇ ਪਾਹੇ।
ਜੇ ਕਦੇ ਅੱਗੋਂ ਸਿੰਘ ਵਿਗੜ ਵੀ ਜਾਣ, ਕਹਿਣ ਵੀ ਅਸੀਂ ਨਹੀਂ ਤੁਹਾਨੂੰ ਜਾਣਦੇ, ਅਸੀਂ ਤੁਸੀਂ ਕੌਣ ਹੋ, ਅਸੀਂ ਤੁਹਾਡੇ ਨਾਲ ਮੇਲ ਨਹੀਂ ਕਰਨਾ ਹੈ ਤੁਰਕਾਂ ਦੇ ਨਾਲ, ਜੇ ਕਿਤੇ ਸਿੰਘ ਵਿਗੜ ਜਾਣ ਅੱਗੋਂ ਘੂਰਨ,
ਆਪ ਉਹਨੇ ਸੋ ਵਿਗੜੇ ਨਾਹੀਂ।
ਆਪ ਨਹੀਂ ਵਿਗੜਨਾ ਹੈ ਪਾਤਸ਼ਾਹ ਜੀ, ਆਪਣੇ ਬੰਦਿਆਂ ਨੂੰ ਭੇਜੋ, ਸਿਆਣਿਆਂ ਨੂੰ ਵੀ, ਸਿੰਘ ਭਾਵੇਂ ਮਿਲਣ ਨਾ ਮਿਲਣ, ਸਿੰਘਾਂ ਨਾਲ ਨਹੀਂ ਵਿਗਾੜਨੀ, ਸਿੰਘ ਬੜੀ ਚੀਜ਼ ਹਨ, ਸਿੰਘ ਜਿਹੜੇ ਕੰਮ ਨੂੰ ਹੱਥ ਪਾ ਦੇਣ ਪੂਰਾ ਕਰ ਹੀ ਦਿੰਦੇ ਹੈ। ਇਸ ਪ੍ਰਕਾਰ ਅਤੇ ਸਿੰਘ ਭਾਵੇਂ ਲੱਖ ਪੂਰਨ, ਇਹ ਨਾ ਗੋਨਾਂ ਦੀ ਗੱਲ ਮੋੜਨ, ਇਸ ਤਰ੍ਹਾਂ ਦੇ ਸਿਆਣੇ ਜਿਹੜੇ ਬੰਦੇ ਆਪਣੇ ਭੇਜਿਓ।
ਦਿਓ ਟਕੇ ਓ ਰੱਖੋ ਉਨ ਪਾੜ।
ਇਸ ਪ੍ਰਕਾਰ ਸਿੰਘਾਂ ਨੂੰ ਟਕੇ ਦੇ ਕੇ, ਆ ਮਾਮਲਾ ਵਾਧੂ ਦਾ ਪੈਸਾ ਖਜ਼ਾਨਾ ਦੇ ਕੇ, ਇਹਨਾਂ ਨੂੰ ਪਾੜ ਕੇ ਰੱਖੋ, ਨਾ ਬੰਦਾ ਸਿੰਘ ਇਹਨਾਂ ਨਾਲ ਮਿਲ ਸਕੇ, ਅਤੇ ਨਾ ਇਹਨਾਂ ਨਾਲ ਬੰਦਾ ਸਿੰਘ ਹੀ ਮਿਲ ਸਕੇ, ਆਪੋ ਵਿੱਚ ਮੇਲ ਮਿਲਾਪ ਨਾ ਹੋਵੇ, ਪਾੜ ਪਿਆ ਹੀ ਰਵੇ।
ਮਤ ਫਿਰ ਸਿੰਘ ਰਲੇ ਉਨ ਨਾਰ।
ਇਹ ਕਿਤੇ ਮਤਾ ਇਹੋ ਜਿਹੀ ਗੱਲ ਬਣ ਆਵੇ ਵੀ ਸਿੰਘ ਜਿਹੜੇ ਬੰਦੇ ਸਿੰਘ ਨਾਲ ਰਲ ਜਾਣ, ਤੇ ਸਾਡੇ ਭਾਅ ਦੀ ਬਣ ਜਾਵੇ ਬਾਅਦ ਵਿੱਚ।
ਦੋਹਰਾ ਸਦਿਓ ਬਹੁਤ ਵਿਚਾਰ ਕੈ।
ਇਸ ਪ੍ਰਕਾਰ ਜਦੋਂ ਵਜ਼ੀਰ ਨੇ ਸੁਨਾਹ ਭੇਜਿਆ ਫਰਕਸ਼ੀਆ ਨੂੰ ਅੱਗੋਂ, ਇਹ ਫਰਕਸ਼ੀਅਰ ਪਾਤਸ਼ਾਹ ਨੇ ਪੂਰੀ ਐ ਸੋਚ ਵਿਚਾਰ ਕੇ ਤੇ ਅਖੀਰੀਏ ਮਨ ਚ ਆਈ ਵੀ ਇਹਨੂੰ ਸੱਦੀਏ।
ਕਸੂਰੀਆ ਹਿੰਮਤ ਖਾਨ।
ਆ ਹਿੰਮਤ ਖਾਨ ਸੀ ਕਸੂਰ ਦਾ ਰਹਿਣ ਵਾਲਾ, ਇਹ ਬੜਾ ਚਲਾਕੀ ਜਾਣਦਾ ਸੀ, ਬਲ ਛਲ, ਛਲ ਫਰੇਬ, ਬੜਾ ਰਾਜਨੀਤੀ ਜਾਣਦਾ ਸੀ, ਬੜਾ ਝੂਠਾ ਫਰੇਬੀ ਹੈ ਸੀ।
ਬੰਦੇ ਮਾਰਨ ਕੋ ਕਹਿਓ।
ਉਹਨੂੰ ਕਿਹਾ ਵੀ ਆ ਬੰਦੇ ਨੂੰ ਕਿਸੇ ਬਿਨਾਂ ਕਿਵੇਂ ਕਰਕੇ ਕਾਬੂ ਕਰਕੇ ਦੇ ਮਾਰਨਾ ਹੈ ਤੂੰ।
ਕਰ ਲਗ ਕਸਮ ਕੁਰਾਨ।
ਵੀ ਇਹ ਕੀ ਕਰਨਾ ਹੈ, ਆ ਕਸਮ ਖਾ ਕੇ ਨਾ ਕੁਰਾਨ ਦੀਆਂ, ਜੇ ਲੱਖਾਂ ਕਸਮਾਂ ਹਜ਼ਾਰਾਂ ਖਾਣੀਆਂ ਪੈ ਜਾਣ ਸੋਹਾਂ ਕੁਰਾਨ ਦੀਆਂ, ਕਹਿੰਦਾ ਤਾਂ ਵੀ ਕਰ ਲਈ, ਤਾਂ ਵੀ ਖਾ ਲਵੀ, ਪਰ ਬੰਦੇ ਸਿੰਘ ਨੂੰ ਕਿਵੇਂ ਨਾ ਕਿਵੇਂ ਤਰ੍ਹਾਂ ਕਰਕੇ ਤੇ ਕਾਬੂ ਕਰ ਦੂੰ।
ਜੋ ਪਈ ਫਰਕਸ਼ੀਅਰ ਉਸ ਯੋਂ ਸਮਝਾਇਓ।
ਇਸ ਪ੍ਰਕਾਰ ਜਿਹੜਾ ਫਰਕਸ਼ੀਅਰ ਹੈ ਉਹਨੇ ਬੜੇ ਜਿਹੜੇ ਹੈ ਦਲੀਲਾਂ ਦੇ ਕੇ, ਬੜੀਆਂ ਜਿਹੜੀਆਂ ਗੱਲਾਂ ਕਰ ਕਰਕੇ ਇਹਨੂੰ ਜਿਹੜਾ ਹੈ ਪਠਾਨ ਨੂੰ ਸਮਝਾਇਆ।
ਜਿਮ ਤਿਮ ਬੰਦੇ ਮਾਰ ਗਵਾਇਓ।
ਕਹਿੰਦੇ ਐ ਜਿਵੇਂ ਕਿਵੇਂ ਵੀ ਕਰਕੇ ਵੀ ਤੂੰ ਬੰਦੇ ਨੂੰ ਮਾਰ ਸੁੱਟਣਾ ਹੈ।
ਬਹੁਤ ਸਮਝਾਇਓ ਬਾਰਹ ਬਾਰ।
ਇਸ ਤਰ੍ਹਾਂ ਇਹ ਪਠਾਨ ਨੂੰ ਬਹੁਤ ਬਾਰ ਬਾਰ ਇਹਨੇ ਚੰਗੀ ਤਰ੍ਹਾਂ ਦੇ ਨਾਲ ਸਮਝਾਇਆ ਹੈ।
ਕਸਮ ਕਰਿਓ ਤੁਮ ਕਈ ਹਜ਼ਾਰ।
ਕਹਿੰਦਾ ਬੰਦੇ ਸਿੰਘ ਨੂੰ ਕਾਬੂ ਕਰਨ ਵਾਸਤੇ ਜੇ ਕਿਤੇ ਸੋਹਾਂ ਖਾਣੀਆਂ ਪੈ ਜਾਣਾ ਤੇ ਤਾਂ ਵੀ ਖਾਣ ਲਈ ਕੁਝ ਨਹੀਂ ਤੇਰਾ ਵਿਚੜਦਾ ਸੋਹਾਂ ਖਾਣ ਨਾਲ, ਆ ਕਦੀ ਸੋਹਾਂ ਖਾਣ ਨਾਲ ਨਹੀਂ ਕੁਝ ਵੀ ਹੁੰਦਾ ਹੈ। ਇਸ ਕਰਕੇ ਕਹਿੰਦਾ ਹਜ਼ਾਰਾਂ ਜੇ ਕਸਮਾਂ ਕਰਾਉਣ ਦੀਆਂ ਖਾਣੀਆਂ ਪੈ ਜਾਣ ਤੇ ਤੂੰ ਖਾ ਲਵੇ।
ਵਾਹੇ ਦੁਬਾਈ ਹੈ ਤਿਲ ਹੈ ਮਾਹੇ,
ਕਿਉਂਕਿ ਆਪਣੇ ਪੈਗੰਬਰਾਂ ਦਾ ਕਥਨ ਹੈ ਵੀ ਜੇ ਹਿੰਦੂ ਨੂੰ ਮਾਰਨ ਵਾਸਤੇ ਜੇ ਇੰਨਾ ਵੀ ਕਰਨਾ ਪੈ ਜਾਏ ਨਾ ਤੇ ਤਾਂ ਵੀ ਕਰ ਲੈਣਾ ਹੈ। ਇੱਥੇ ਦੱਸ ਰਿਹਾ ਆਪਣੇ ਬੰਦੇ ਨੂੰ ਜਿਹਦੇ ਪਠਾਨ ਨੂੰ ਜਿਹਨੂੰ ਘੱਲਣਾ ਹੈ, ਕਹਿੰਦਾ ਵੀ ਆ ਜੇ ਸਰੋਂ ਦਾ ਤੇਲ ਭਰਿਆ ਹੋਵੇ ਡਰੰਮ, ਉਹਦੇ ਵਿੱਚ ਬਾਂਹ ਪਾ ਲਈਏ ਤੇ ਬਾਂਹ ਨੂੰ ਸਾਰਾ ਤੇਲ ਹੀ ਤੇਲ ਲੱਗ ਜਾਵੇ, ਡਬੋ ਲਈਏ ਬਾਂਹ ਨੂੰ,
ਜਿਤਨੇ ਤਿਲ ਉਸ ਸੰਗ ਲਗਾਹੇ,
ਤੇ ਉਹ ਜਿਹੜੀ ਹੈ ਸਰੋਂ ਦੇ ਤੇਲ ਨਾਲ ਭਿੱਜੀ ਹੋਈ ਬਾਂਹ ਤੇ ਤਿਲਾਂ ਦੀ ਭਰੀ ਹੋਈ ਬੋਰੀ ਵਿੱਚ ਪਾ ਦਈਏ ਤੇ ਜੇ ਇੰਨੇ ਤਿਲ ਵੀ ਲੱਗ ਜਾਣ,
ਇਹਦੀ ਕਸਮ ਕਰ ਹਿੰਦੂ ਮਈਏ,
ਜੇ ਇੰਨੇ ਤਿਲ ਲੱਗ ਜਾਣ ਬੇਗਿਣਤੇ ਹੀ, ਹੁਣ ਕਿੰਨਾ ਤੇਲ ਲੱਗੇਗਾ ਜਦੋਂ ਬਾਂਹ ਸਰੋਂ ਦੇ ਤੇਲ ਵਿੱਚ ਡੁਬੋਵਾਂਗੇ। ਤੇਲ ਤਾਂ ਚਲੋ ਮਿੱਟੀ ਦਾ ਵੀ ਹੈ, ਆ ਜਿਹੜੇ ਆਪਾਂ ਲਾਉਂਦੇ ਸਿਰਾਂ ਦੇ ਤੇਲ 'ਤੇ ਵੀ ਹੈ, ਪਰ ਜਿਹੜਾ ਸਰੋਂ ਦਾ ਤੇਲ ਹੈ ਉਹ ਜਿਹੜਾ ਗਿੱਝਾ ਜਿਹਾ ਹੁੰਦਾ ਹੈ ਜਿਸ ਕਰਕੇ ਉਹਦੇ ਬਹੁਤੇ ਲੱਗ ਜਾਂਦਾ ਹੈ ਬਾਂਹ ਨੂੰ, ਅਤੇ ਜਦੋਂ ਉਹਨੂੰ ਹੁਣ ਤਿਲਾਂ ਵਾਲੀ ਬੋਰੀ 'ਚ ਡੁਬੋਵਾਂਗੇ ਤਾਂ ਕਿੰਨੇ ਜਿਹੜੇ ਤਿਲ ਲੱਗ ਜਾਣਗੇ। ਇਹ ਕਹਿੰਦਾ ਵੀ ਜੇ ਇੰਨੇ ਤਿਲ ਲੱਗ ਜਾਣ, ਭਾਵ ਕਿ ਜਿੰਨੇ ਤਿਲ ਲੱਗ ਜਾਣ ਬਾਹਾਂ 'ਤੇ, ਇੰਨੀਆਂ ਜੇ ਕਸਮਾਂ ਸੌਂ ਵੀ ਖਾਣੀਆਂ ਪੈਣ, ਤੇ ਜੇ ਇੰਨੀਆਂ ਕਸਮਾਂ ਖਾ ਕੇ ਹਿੰਦੂ ਮਰਦਾ ਹੋਵੇ,
ਤਾਂ ਵੀ ਕਸਮਨ ਤੇ ਨਾ ਡਰੀਏ,
ਤਾਂ ਵੀ ਕਹਿੰਦੇ ਐ ਤਾਂ ਨਾ ਡਰੀਏ, ਕਿ ਕਹਿੰਦੇ ਤਾਂ ਵੀ ਡਰਨਾ ਨਹੀਂ ਚਾਹੀਦਾ ਵੀ ਮੈਂ ਕਿਉਂ ਕਸਮ ਖਾਵਾਂਗਾ, ਪਤਾ ਨਹੀਂ ਮੇਰੇ ਨਾਲ ਕੀ ਹੋ ਜਾਣਾ ਹੈ। ਆਪਣੇ ਪੈਗੰਬਰਾਂ ਦਾ ਕਥਨ ਹੈ ਜੇ ਇੰਨੀਆਂ ਕਸਮਾਂ ਵੀ ਖਾਣੀਆਂ ਪੈ ਜਾਣ ਹਿੰਦੂ ਮਰਦਾ ਹੋਵੇ ਨਾ, ਤਾਂ ਵੀ ਭਲਾ ਹੀ ਹੈ, ਦਰਗਾਹ ਦੇ ਵਿੱਚ ਤੁਹਾਨੂੰ ਥਾਂ ਹੀ ਮਿਲੂਗੀ।
ਹਿੰਦੂ ਕਸਮਨ ਪਰ ਜਾਵੇ ਭੁੱਲ,
ਕਿਉਂਕਿ ਹਿੰਦੂ ਜਿਹੜੇ ਆ ਉਹ ਕਸਮਾਂ ਕਰਕੇ ਜਦੋਂ ਕੋਈ ਕਸਮ ਖਾ ਲਵੇ ਭੁੱਲ ਜਾਂਦੇ ਆ ਆਪਣੇ ਆਪ ਨੂੰ, ਤੇ ਬੜੀ ਛੇਤੀ ਫਸ ਜਾਂਦੇ ਆ। ਇਸੇ ਤਰ੍ਹਾਂ ਆਪਣੇ ਨਾਲ ਹੁੰਦੀ ਹੈ ਨਾ, ਚੋਰ ਭਾਵੇਂ ਵਿੱਚ ਹੀ ਖੜਾ ਹੋਵੇ ਸਹੁੰ ਖਾ ਲਈ ਤੇ ਕਹਿਣਾ ਜੀ ਚੋਰੀ ਨਹੀਂ ਹੈ, ਐਸਾ ਕਈ ਵਾਰ ਵੇਖਿਆ ਜਾਂਦਾ ਹੈ। ਚੋਰ ਜਿਹੜਾ ਐਡਾ ਚਤਰ ਚਲਾਕ ਹੁੰਦਾ ਹੈ, ਚੋਰੀ ਕਰਕੇ ਜਿਹਦੀ ਚੋਰੀ ਹੋਈ ਹੋਵੇ ਨਾ ਉਹਨੂੰ ਉਹ ਦਿਲਾਸੇ ਦੇਣ ਡਿਆ ਹੋਊਗਾ ਜਿਹੜਾ ਚੋਰ ਹੋਊਗਾ, ਕੋਈ ਨਹੀਂ ਚੱਲ ਜੇ ਹੋ ਗਿਆ ਤੇ ਕੋਈ ਨਹੀਂ ਕੀ ਹੋ ਗਿਆ ਹੈ, ਤੂੰ ਹੌਸਲਾ ਰੱਖ। ਇਹ ਚੋਰ ਦੀ ਚਤਰਾਈ ਚਲਾਕੀ ਹੁੰਦੀ ਹੈ, ਚੋਰ ਕੀ ਆ ਚੰਗਾ ਕਿ ਹੋਏ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਜਿਹੜਾ ਕਰੇ ਉਹ ਚੰਗਾ ਕਹਿੰਦੇ ਕਦੀ ਹੁੰਦਾ ਹੀ ਨਹੀਂ ਹੈ, ਅਤੇ ਚੋਰ ਦੀ ਕੋਈ ਹਾਮੀ ਨਹੀਂ ਭਰਦਾ ਹੈ ਚੋਰ, ਕਿਉਂਕਿ ਆਪਣੇ ਆਪ ਹੀ ਬੜਾ ਸਿਆਣਾ ਹੁੰਦਾ ਹੈ। ਇਸ ਪ੍ਰਕਾਰ ਕਹਿੰਦੇ ਹਨ
ਹਿੰਦੂ ਕਸਮਨ ਪਰ ਜਾਵੇ ਭੁੱਲ,
ਕਿਉਂਕਿ ਜਿਹੜੇ ਹਿੰਦੂ ਹੈ ਉਹ ਕਸਮਾਂ ਕੋਈ ਖਾ ਲਵੇ ਭੁੱਲ ਜਾਂਦੇ ਹੈ, ਵਿਸਰ ਜਾਂਦੇ ਹੈ, ਉਹ ਕਸਮ ਤੇ ਭਰੋਸਾ ਕਰ ਲੈਂਦੇ ਹਨ।
ਬਰੇ ਖਿਤਾਬ ਹਿੰਦੂ ਇਤ ਗੱਲ,
ਇਸੇ ਤਰ੍ਹਾਂ ਇਤਬਾਰ ਜਾ ਕਰਕੇ ਕਸਮ ਵਾਲੀ ਗੱਲ ਤੇ, ਤੇ ਬੜੀ ਛੇਤੀ ਜਿਹੜਾ ਹੈ ਹਿੰਦੂ ਮਰ ਜਾਂਦਾ ਹੈ, ਉਸੇ ਵੇਲੇ ਡੋਲ ਜਾਂਦਾ ਹੈ, ਕਹਿੰਦਾ ਕਸਮ ਖਾ ਲਈਏ ਸੱਚਾ ਹੀ ਹੋਣਾ ਹੈ।
ਸਿੰਘਣ ਪੈ ਭੀ ਵਕੀਲ ਕਲਾਇਓ,
ਇਸ ਪ੍ਰਕਾਰ ਜਿਹੜਾ ਹੈ ਬੜਾ ਸਿਖਾਇਆ ਹੈ, ਤੇ ਕਹਿੰਦੇ ਹੈ ਵੀ ਸਿੰਘਾਂ ਪਾਸ ਵੀ ਤੁਸੀਂ ਕੀ ਕਰਨਾ ਵੀ ਆਪਣਾ ਇੱਕ ਵਕੀਲ ਜਿਹੜਾ ਉਹ ਘੱਲਣਾ ਹੈ,
ਦੇਣ ਲੈਣ ਕਰ ਉਹਨੇ ਤਜਾਇਓ,
ਵੀ ਦੇਣਾ ਲੈਣਾ ਕਰਕੇ ਉਹਨਾਂ ਨੂੰ ਤਜਾਇਓ, ਉਹਨਾਂ ਨੂੰ ਖੁਸ਼ ਰੱਖਣਾ ਹੈ। ਇਹ ਨਾ ਸਿੰਘ ਸੋਚਣ ਵੀ ਅੱਜ ਦਾ ਮਤਲਬ ਸੀ ਤੇ ਉਦੋਂ ਸਾਨੂੰ ਖਜ਼ਾਨੇ ਭੇਜਦੇ ਰਹੇ ਹੈ ਤੇ ਹੁਣ ਸਾਡੇ ਵੱਲ ਆਏ ਵੀ ਨਹੀਂ ਤੁਰਕ, ਇਸ ਤਰ੍ਹਾਂ ਭਰਮ ਵਿੱਚ ਨਹੀਂ ਰਹਿਣ ਦੇਣਾ ਹੈ, ਆ ਲੈਣ ਦੇਣ ਕਰਦੇ ਰਹਿਣਾ ਹੈ, ਉਹਨਾਂ ਨੂੰ ਖੁਸ਼ ਪ੍ਰਸੰਨ ਰੱਖਣਾ। ਕਹਿਣਾ ਖਾਲਸਾ ਜੀ ਦੱਸੋ ਕੀ ਸੇਵਾ ਕਰੀਏ ਤੁਹਾਡੀ,
ਤੁਮ ਸਿੱਖ ਜਿਸ ਕਹਿ ਕਹਿਓ ਹਮ ਸਿੱਖ,
ਇਸ ਤਰ੍ਹਾਂ ਵੀ ਕਹਿ ਦੇਣਾ ਵੀ ਜਿਸ ਗੁਰੂ ਦੇ ਤੁਸੀਂ ਸਿੱਖ ਹੋ ਉਸੇ ਦੇ ਅਸੀਂ ਸਿੱਖ ਹਾਂ, ਅਸੀਂ ਉਹਨੂੰ ਪੀਰ ਮੰਨਦੇ ਹਾਂ।
ਗੁਰ ਪਤਨੀ ਹਮ ਸੇਵਾ ਨਿਤ,
ਫਰਕਸ਼ੀਅਰ ਪਾਤਸ਼ਾਹ ਕਹਿੰਦਾ ਪਠਾਨ ਨੂੰ ਜਿਹਨੂੰ ਘੱਲਣਾ ਹੈ, ਕਹਿੰਦਾ ਵੀ ਮੇਰੇ ਵੱਲੋਂ ਇਹ ਵੀ ਕਹਿ ਦੇਣਾ ਵੀ ਸਤਿਗੁਰੂ ਜੀ ਦੇ ਮਹਿਲ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲ, ਜੋ ਮਾਤਾ ਸਾਹਿਬ ਦੇਵਾਂ ਜੀ ਜਿਹੜੇ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਛਕ ਕੇ ਬਣੇ ਹੈ, ਉਹ ਵੀ ਦਿੱਲੀ ਵਿੱਚ ਹੀ ਸਨ ਉਸ ਸਮੇਂ, ਅਤੇ ਕਹਿੰਦਾ ਫਰਕਸ਼ੀਅਰ ਵੀ ਕਹਿ ਦੇਣਾ ਮੇਰੇ ਵੱਲੋਂ ਵੀ ਸਾਡਾ ਜਿਹੜਾ ਪਾਤਸ਼ਾਹ ਹੈ ਉਹ ਸਤਿਗੁਰੂ ਜੀ ਦੇ ਮਹਿਲ ਦੀ ਹਮੇਸ਼ਾ ਜਿਹੜਾ ਹੈ ਸੇਵਾ ਵਿੱਚ ਹਾਜ਼ਰ ਰਹਿੰਦਾ ਹੈ।
ਜਿਸ ਕੋ ਹਮ ਅਬ ਦੇ ਬੜੇ ਦੇਸ਼,
ਇਸ ਕਰਕੇ ਕਹਿੰਦੇ ਪਾਤਸ਼ਾਹ ਸਾਡਾ ਕਹਿੰਦਾ ਹੈ ਵੀ ਉਹਨਾਂ ਨੂੰ ਅਸੀਂ ਵੱਡਾ ਜਿਹੜਾ ਦੇਸ਼ ਹੈ ਮੁਲਕ ਹੈ ਉਹ ਸਾਨੂੰ ਦੇ ਦੇਣਾ ਹੈ।
ਰਹੇ ਖਾਲੇ ਕਰ ਗੁਰ ਭੇਸ,
ਇਸ ਪ੍ਰਕਾਰ ਉਹ ਗੁਰੂ ਦਾ ਭੇਸ ਕਰਕੇ ਗੁਰ ਮਰਿਆਦਾ ਅਨੁਸਾਰ ਜਿਵੇਂ ਗੁਰੂ ਜੀ ਨੇ ਮਰਿਆਦਾ ਕਾਇਮ ਕੀਤੀ ਹੈ ਉਸੇ ਤਰ੍ਹਾਂ ਰਹਿਣਗੇ ਬੜੇ ਸੌਖੇ ਤਰੀਕੇ ਨਾਲ ਸਦਾਈ, ਜਿਸ ਕਰਕੇ ਉਹਨਾਂ ਨੂੰ ਵੀ ਅਸੀਂ ਵੱਡਾ ਹੀ ਹੁਣ ਦੇਸ਼ ਮੁਲਕ ਇਲਾਕਾ ਦੇ ਦੇਣਾ ਹੈ, ਉਹ ਆਪਣੇ ਸੌਖੇ ਤਰੀਕੇ ਨਾਲ ਰਹਿਣ। ਇਹ ਫਰਕਸ਼ੀਅਰ ਕਹਿੰਦਾ ਵੀ ਮੇਰੇ ਵੱਲੋਂ ਇਹ ਵੀ ਕਹਿ ਦੀ ਸਿੰਘਾਂ ਨੂੰ
ਦੋਹਰਾ ਐਸੀ ਐਸੀ ਬਾਤ ਦੱਸ,
ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੱਸ ਦੱਸ ਕੇ
ਭੇਜਿਓ ਤਰਫ ਲਾਹੌਰ।
ਇਸ ਪ੍ਰਕਾਰ ਹਿੰਮਤ ਖਾਂ ਜਿਹੜਾ ਪਠਾਨ ਹੈ ਇਹਨੂੰ ਲਾਹੌਰ ਦੀ ਤਰਫ ਭੇਜ ਦਿੱਤਾ ਵੀ ਉੱਥੇ ਜਾ ਆ ਸਾਰੀ ਜਿਹੜੀ ਨੀਤੀ ਦੱਸੀ ਇਹਨੂੰ ਵਰਤ।
ਸੋ ਜੁਗਤ ਤਿਲ ਆ ਕਰੀ,
ਕਹਿੰਦੇ ਉਹ ਜਿਹੜੀ ਜੁਗਤੀ ਹੈ ਨਾ ਉਸਨੇ ਆ ਕੇ ਕੀਤੀ ਹੈ, ਭਾਵ ਕਿ ਇੱਥੇ ਆ ਕੇ ਉਸੇ ਤਰ੍ਹਾਂ ਵਲ ਛਲ ਕੀਤਾ ਹੈ। ਬਾਬੇ ਬੰਦੇ ਸਿੰਘ ਨੂੰ ਜਿਵੇਂ ਘੇਰਾ ਪਾਇਆ ਹੈ, ਜੁਗਤੀ ਵਰਤ ਕੇ ਨੀਤੀ ਵਰਤ ਕੇ, ਉਹ ਕਵੀ ਜੀ ਦੱਸਦੇ ਹੈ ਵੀ ਇਹ ਹਿੰਮਤ ਖਾਂ ਪਠਾਨ ਬੜਾ ਚਤਰ ਚਲਾਕ ਛਲੀਆ ਫਰੇਬੀ ਹੈ ਸੀ, ਜਿਵੇਂ ਫਰਕਸ਼ੀਆ ਨੇ ਕੰਨਾਂ 'ਚ ਗੱਲਾਂ ਪਾਈਆਂ ਉਸੇ ਤਰ੍ਹਾਂ ਕੀਤਾ ਇਹਨੇ।
ਕਹੂੰ ਤੋ ਆਗੇ ਤੌਰ,
ਕਵੀ ਜੀ ਕਹਿੰਦੇ ਮੈਂ ਗੱਲ ਉਹ ਕਥਾ ਸਾਧ ਸੰਗਤ ਜੀ ਹੁਣ ਉਸੇ ਤਰ੍ਹਾਂ ਅੱਗੇ ਕਹਿ ਰਿਹਾ ਵਾਂ, ਉਸੇ ਢੰਗ ਤਰੀਕੇ ਨਾਲ ਜਿਵੇਂ ਇਸਨੇ ਸਿਫਲੀਆਂ ਗੱਲਾਂ ਕਰਕੇ ਸਿੰਘਾਂ ਦਾ ਅਤੇ ਬੰਦੇ ਸਿੰਘ ਦਾ ਆਪੋ ਵਿੱਚ ਹੀ ਹੋ ਚੁਗਲੀ ਮਾਰ ਕੇ ਪਾੜ ਪਾਇਆ, ਅਤੇ ਜਿਵੇਂ ਇਹਨੇ ਬੰਦੇ ਸਿੰਘ ਨੂੰ ਆਪਣੇ ਵੱਸ ਕੀਤਾ ਉਹ ਸਾਰੀ ਕਥਾ ਅੱਗੇ ਆ ਰਹੀ ਹੈ। ਮੈਂ ਕਹਿੰਦਾ ਹਾਂ
ਜੋ ਬਈ ਪ੍ਰਥਮ ਸਿੰਘ ਕੋ ਦਇਓ
ਦਿਲਾਸਾ, ਇਹਨੇ ਕੀ ਕੀਤਾ ਹੈ ਪਹਿਲਾਂ ਤਾਂ ਸਿੰਘਾਂ ਪਾਸ ਇਹਨੇ ਆਪਣੇ ਕੁਝ ਬੰਦੇ ਭੇਜੇ ਹੈ ਤੇ ਸਿੰਘਾਂ ਨੂੰ ਦਿਲਾਸਾ ਹੌਸਲਾ ਦਿੱਤਾ, ਕਹਿੰਦਾ ਹੈ
ਭੇਜੋ ਸਿੰਘਨ ਪੈ ਵਕੀਲ ਕਰ ਖਾਸਾ,
ਚੰਗੇ ਖਾਸ ਜਿਹੜੇ ਅਗਲ ਬੁੱਧ ਵਾਲੇ ਹੈ ਜਿਨ੍ਹਾਂ ਨੂੰ ਗੱਲ ਕਰਦਾ ਪਤਾ ਹੈ ਐ ਸਮਝ ਸੂਝ ਵਾਲੇ ਉਹਨਾਂ ਨੂੰ ਖਾਸ ਤੌਰ ਤੇ ਚੰਗੇ ਵਕੀਲ ਭੇਜੇ ਆ ਸਿੰਘਾਂ ਪਾਸ।
ਤੁਮ ਹਮ ਤੇ ਅਬ ਰੋਜ਼ ਬੰਧਾਇਓ,
ਕਹਿੰਦਾ ਵਕੀਲਾਂ ਨੂੰ ਭੇਜਿਆ ਵਕੀਲ ਜਾ ਕੇ ਕਹਿੰਦੇ ਹੈ ਵੀ ਆ ਤੁਸਿਆਂ ਨੇ ਜਿਹੜਾ ਰੋਜ਼ਾ ਬੰਨਣਾ ਹੈ ਨਾ ਆਪਣਾ ਵੀ ਜਿੰਨਾ ਤੈਨੂੰ ਖਰਚਾ ਚਾਹੀਦਾ ਉਹ ਸਾਨੂੰ ਦੱਸ ਦਿਓ,
ਬੈਠ ਅੰਮ੍ਰਿਤਸਰ ਸੁੱਖ ਸੋ ਖਾਇਓ,
ਔਰ ਇੱਕ ਜਿਹੜਾ ਹੈ ਆਪਣਾ ਖਰਚਾ ਬੰਨ ਲਿਓ ਅਸੀਂ ਤੁਹਾਨੂੰ ਦੇਈ ਜਾਂਦੇ ਹਾਂ ਅਤੇ ਅੰਮ੍ਰਿਤਸਰ ਵਿੱਚ ਬੈਠ ਕੇ ਐਂ ਆਰਾਮ ਦੇ ਨਾਲ ਖਾਲਸਾ ਜੀ ਛਕੋ ਛਕਾਓ, ਆ ਬਥੇਰੀਆਂ ਤੁਸਾਂ ਨੇ ਭੱਜ ਦੌੜ ਜੰਗਾਂ ਕੀਤੀਆਂ ਹੁਣ ਉਹ ਸਾਰੀ ਜਿਹੜੀ ਗੱਲ ਨੂੰ ਛੱਡ ਦਿਓ, ਐਂ ਆਰਾਮ ਦੇ ਨਾਲ ਤੁਹਾਨੂੰ ਮੁਲਕ ਬਖਸ਼ ਦਿੰਦੇ ਹਾਂ ਅਤੇ ਆਰਾਮ ਦੇ ਨਾਲ ਤੁਸੀਂ ਰਹੋ ਅਤੇ ਖਜ਼ਾਨੇ ਵਿੱਚੋਂ ਸਾਡੇ ਤੋਂ ਲੈ ਕੇ ਛਕਦੇ ਛਕਾਉਂਦੇ ਰਹੋ।
ਆਪ ਦੁੱਖ ਕਿਮ ਹਮੇਂ ਦਿਖਾਇਓ,
ਨਾਲੇ ਐਵੇਂ ਆਪ ਵੀ ਦੁਖੀ ਹੁੰਦੇ ਹੋ, ਜੰਗਾਂ ਯੁੱਧ ਕਰਦੇ ਹੋ, ਸਾਨੂੰ ਵੀ ਦੁਖੀ ਕਰਦੇ ਹੋ, ਇਸ ਤਰ੍ਹਾਂ ਉਹ ਸਾਰੀਆਂ ਗੱਲਾਂ ਛੱਡ ਦਿਓ ਜੀ।
ਮੁਲਕ ਚਾਹੋ ਤੋਂ ਮੁਲਕ ਦਵਾਇਓ,
ਅੱਜ ਤੁਹਾਡੀ ਇੱਛਾ ਵੀ ਅਸੀਂ ਮੁਲਕ ਇਲਾਕਾ ਲੈਣਾ ਚਾਹੁੰਦੇ ਹਾਂ, ਜਿੰਨਾ ਮੁਲਕ ਲੈਣਾ ਲੈ ਲਓ, ਆ ਪਾਤਸ਼ਾਹ ਨੂੰ ਕਹਿ ਕੇ ਉਹਨਾਂ ਮੁਲਕ ਤੁਹਾਨੂੰ ਦਵਾ ਦਿੰਦੇ ਹਾਂ, ਲਿਖ ਕੇ ਲਿਆ ਦਿੰਦੇ ਹਾਂ।
ਖੇਤੀ ਕਰੋ ਸੋ ਮਾਫ ਲਿਖਾਇਓ,
ਅਤੇ ਖੇਤੀ ਤੁਹਾਨੂੰ ਜਿਹੜੇ ਹੈ ਉਹ ਤੁਸੀਂ ਆਪਣੀ ਖੇਤੀ ਕਰੋ, ਅਤੇ ਖੇਤੀ ਦਾ ਜਿਹੜਾ ਕੋਈ ਮਾਮਲਾ ਭਰਨਾ ਪੈਂਦਾ ਹੈ ਉਹ ਅਸੀਂ ਮਾਫ ਕਰਵਾ ਕੇ ਪਾਤਸ਼ਾਹ ਪਾਸੋਂ ਲਿਖਾ ਕੇ ਤੁਹਾਨੂੰ ਲਿਆ ਦਿੰਦੇ ਹਾਂ।
ਵਣਜ ਕਰੇ ਤਿਸ ਯਕਾਤ ਮਾਫ ਕਰਾਇਓ,
ਅਤੇ ਕਹਿੰਦੇ ਹੈ ਆਪਣੀ ਮੌਜ ਮਸਤੀ ਵਿੱਚ ਆ ਕੇ ਵਣਜ ਵਪਾਰ ਕਰੋ, ਖੇਤੀ ਕਰੋ, ਜਿਹੜਾ ਕੋਈ ਮਸੂਲੀ ਹੈ ਡਨ ਹੈ ਜਿਹੜਾ ਕੋਈ ਟੈਕਸ ਭਰਨਾ ਪੈਂਦਾ ਹੈ ਉਹ ਅਸੀਂ ਮਾਫ਼ ਕਰਾ ਦਿੰਦੇ ਹਾਂ, ਆਪਣੀ ਮੌਜ ਵਿੱਚ ਜਿਵੇਂ ਤੁਹਾਡਾ ਜੀ ਕਰਦਾ ਉਸੇ ਤਰ੍ਹਾਂ ਖੇਤੀ ਵਣਜ ਵਪਾਰ ਕਰੋ ਤੁਸੀਂ।
ਕਿਤੇ ਜਿਮ ਤੁਰਕ ਛਲ ਬਲ ਕਰੇ,
ਕਵੀ ਜੀ ਪ੍ਰਮਾਣ ਦੇ ਰਹੇ ਹੈ ਕਹਿੰਦੇ ਤੁਰਕ ਇਵੇਂ ਕਰ ਰਹੇ ਜਿਵੇਂ ਬਾਘ ਚੀਤੇ ਸ਼ਿਕਾਰ ਨੂੰ ਮਾਰਨ ਵਾਸਤੇ ਚਲਾਕੀਆਂ ਖੇਡਦੇ ਹੈ, ਉਹ ਚੀਤੇ ਕੀ ਕਰਦੇ ਹੈ ਬਾਘ ਕੀ ਕਰਦੇ ਹੈ ਦੱਬੇ ਦੱਬੇ ਪੈਰੀ ਆਉਂਦੇ ਆ ਹਿਰਨ ਨੂੰ ਵੇਖ ਕੇ ਜਾਂ ਹੋਰ ਜਿਹੜੇ ਜਾਨਵਰ ਆ ਐਵੇਂ ਝਾੜੀਆਂ ਵਿੱਚ ਲੁਕ ਛੁਪੀ ਜੀ ਕਰੀ ਜਾਂਦੇ ਆ, ਕਦੀ ਉੱਪਰ ਹੁੰਦੇ ਕਦੀ ਠਾਂ ਹੁੰਦੇ ਇੱਕਦਮ ਹੀ ਝਪਟ ਮਾਰਦੇ ਆ। ਉਸੇ ਤਰ੍ਹਾਂ ਕਹਿੰਦੇ ਚੀਤੀਆਂ ਬਾਘਾਂ ਵਾਂਗ ਇਹ ਖਾਲਸੇ ਉੱਪਰ ਜਿਹੜਾ ਹੈ ਝਪਟਾਂ ਮਾਰਨੀਆਂ ਚਾਹੁੰਦੇ ਆ, ਪਕੜਨਾ ਚਾਹੁੰਦੇ ਖਾਲਸੇ ਨੂੰ।
ਮ੍ਰਿਗ ਜਿਮ ਸਿੰਘਣ ਸੋ ਚਹਿ ਫਰੈ,
ਕਹਿੰਦੇ ਆ ਸਿੰਘਾਂ ਨੂੰ ਇਸ ਤਰ੍ਹਾਂ ਫੜਨੇ ਚਾਹੁੰਦੇ ਆ ਜਿਵੇਂ ਸ਼ਿਕਾਰੀ ਲੋਕ ਘੰਟੇ ਹੇਠ ਦੇ ਸ਼ਬਦ ਨਾਲ ਮ੍ਰਿਗ ਨੂੰ ਪਕੜ ਲੈਂਦੇ ਹੈ, ਉਹਦੇ ਜਾਲ ਵਿੱਚ ਫਸਾ ਲੈਂਦੇ ਹੈ, ਇਸੇ ਤਰ੍ਹਾਂ ਸ਼ੇਰ ਜਿਵੇਂ ਉਹ ਹਿਰਨਾ ਮਗਰ ਭੱਜਦਾ ਹੈ ਚੋਰੀ ਛੱਪੀ, ਕਿਉਂਕਿ ਪਹਿਲਾਂ ਬੜੀ ਚਲਾਕੀ ਕਰਦਾ ਹੈ ਮੁੱਖ ਪਰੇ ਕਰ ਛੱਡਦਾ ਹੈ ਇੱਕਦਮ ਹੀ ਝਪਟ ਮਾਰਦਾ ਹੈ ਸ਼ੇਰ ਵੀ, ਕਹਿੰਦੇ ਜਿਵੇਂ ਸ਼ੇਰ ਆਪਣੇ ਸ਼ਿਕਾਰ ਮ੍ਰਿਗ ਨੂੰ ਪਕੜਨਾ ਚਾਹੁੰਦਾ ਹੈ ਨਾ ਹਿਰਨ ਨੂੰ, ਇਸੇ ਤਰ੍ਹਾਂ ਤੁਰਕ ਆਪਣੇ ਆਪ ਸ਼ੇਰ ਬਣੇ ਹੋਏ ਆ ਸਿੰਘਾਂ ਨੂੰ ਮਿਰਗਾਂ ਵਾਂਗ ਪਕੜਨਾ ਚਾਹੁੰਦੇ ਆ।
ਸਿੰਘ ਕਹੇ ਅਸੀਂ ਆਪੇ ਸ਼ੇਰ,
ਸਿੰਘ ਕਹਿੰਦੇ ਆ ਵੀ ਅਸੀਂ ਘੱਟ ਥੋੜਾ ਕਿਸੇ ਨੂੰ, ਸਿੰਘ ਨਾਮ ਹੀ ਸ਼ੇਰ ਦਾ ਹੈ, ਸਿੰਘ ਨਾਮ ਸ਼ੇਰ ਦਾ ਹੈ, ਸ਼ੇਰ ਨਾਮ ਰਾਜੇ ਦਾ ਹੈ, ਇਸ ਤਰ੍ਹਾਂ ਸਿੰਘ ਸ਼ੇਰ ਰਾਜੇ ਆਪੇ ਹੀ ਹੈ, ਸਿੰਘ ਕਹਿੰਦੇ ਆ ਵੀ ਅਸੀਂ ਕਿਹੜਾ ਹੈ ਪਕੜੇ ਜਾਣ ਵਾਲੇ, ਅਸੀਂ ਸ਼ੇਰ ਹਾਂ ਆਪਣੇ ਆਪ ਵੀ।
ਤੁਰਕਣ ਲੱਗ ਹੋਏ ਨਾ ਘੇਰ,
ਕਹਿੰਦੇ ਆ ਤੁਰਕ ਜਿਹੜੇ ਹੈ ਉਹ ਆਪਣੀਆਂ ਚਾਲਾਂ ਚਲਾਉਂਦੇ ਹੈ, ਇਸ ਤਰ੍ਹਾਂ ਸਿੰਘਾਂ ਨੂੰ ਫਸਾਉਂਦੇ ਆ ਗੱਲਾਂ ਕਰਕੇ। ਪਰ ਸਿੰਘ ਜਿਹੜੇ ਕਹਿੰਦੇ ਬਸ ਹੀ ਨਹੀਂ ਹੁੰਦੇ, ਇਹਨਾਂ ਦੇ ਮਗਰ ਲੱਗ ਕੇ ਕਾਬੂ ਹੀ ਨਹੀਂ ਆਉਂਦੇ, ਘੇਰੇ ਵਿੱਚ ਨਹੀਂ ਆਉਂਦੇ।
ਟਕੇ ਦਏ ਤੋ ਲੈ ਪੀ ਲੈ।
ਖਾਲਸਾ ਬੜਾ ਰਾਜਨੀਤੀ ਵਾਲਾ ਹੈ, ਇਹ ਜਿਹੜੇ ਟਕੇ ਖਜ਼ਾਨੇ ਜੇ ਦਿੰਦੇ ਆ ਇਹਨਾਂ ਨੂੰ ਖਾਲਸੇ ਦੀ ਛਕੋ ਛਕਾਓ, ਉਹ ਤੇ ਖਾਲਸਾ ਲੈ ਲੈਂਦਾ, ਪਰ ਇਹਨਾਂ ਦੇ ਕਾਬੂ ਨਹੀਂ ਆਉਂਦਾ, ਭੇਦ ਨਹੀਂ ਦਿੰਦਾ ਆਪਣਾ।
ਇੱਕ ਥਾਂ ਡੇਰਾ ਤੋ ਨਾ ਕਰੇ,
ਤਾਂ ਹੀ ਕਹਿੰਦੇ ਖਾਲਸਾ, ਕਿਉਂਕਿ ਗੁਰੂ ਜੀ ਦੀ ਕਿਰਪਾ ਨਾਲ ਖਾਲਸਾ ਸਭ ਤਰ੍ਹਾਂ ਦੀ ਨੀਤੀ ਸਿੱਖੀ ਹੋਈ ਹੈ, ਕਿਹੜੀ ਪਹਿਲੀ ਵਾਰ ਜੰਗ ਕਰਨੀ ਹੈ। ਕਹਿੰਦੇ ਖਾਲਸਾ ਇੱਕ ਥਾਂ ਤਾਂ ਹੀ ਡੇਰਾ ਨਹੀਂ ਕਰਦਾ, ਵੀ ਤੁਰਕ ਸਾਨੂੰ ਫਸਾਉਣਾ ਚਾਹੁੰਦੇ ਆ, ਵੀ ਇੱਕ ਮੁਲਕ ਦੇ ਦੇਣਗੇ, ਜਦੋਂ ਸਿੰਘ ਇਕੱਠੇ ਹੋ ਜਾਣਗੇ ਫਿਰ ਧਾਵਾ ਬੋਲ ਦਾਂਗੇ ਬਹੁਤੀ ਫੌਜ ਲੈ ਕੇ। ਇਸ ਪ੍ਰਕਾਰ ਕਹਿੰਦੇ ਸਿੰਘ ਜਿਹੜੇ ਉਹ ਆਪਣਾ ਭੇਦ ਨਹੀਂ ਦਿੰਦੇ, ਇੱਕ ਥਾਂ ਡੇਰਾ ਹੀ ਨਹੀਂ ਕਰਦੇ।
ਸਿੰਘ ਨੇ ਤਾਂ ਡੇਰਾ ਕੁਚ ਰਖਾਹੇ।
ਇਸ ਪ੍ਰਕਾਰ ਸਿੰਘ ਜਿਹੜੇ ਡੇਰਾ ਆਪਣਾ ਕਦੇ ਕਿਤੇ ਕਦੇ ਕਿਤੇ ਕੁਝ ਕਰਦੇ ਰਹਿੰਦੇ, ਚੱਕਰਵਰਤੀ ਰਹਿੰਦੇ ਆ, ਕਦੇ ਅਨੰਦਪੁਰ ਸਾਹਿਬ ਚਲੇ ਗਏ ਹੋਲੇ ਮਹੱਲੇ ਵਿਸਾਖੀ ਮਨਾਉਣ, ਕਦੇ ਮੂਦਸਰ ਚਲੇ ਗਏ, ਇਸ ਤਰ੍ਹਾਂ ਸਮਾਗਮੀ ਵਿੱਚ ਜੋੜ ਮੇਲਿਆਂ 'ਚ ਜਾਂਦੇ ਰਹਿੰਦੇ ਆ, ਇੱਕ ਥਾਂ ਡੇਰਾ ਨਹੀਂ ਕਰਦੇ।
ਇਮਕਰ ਤੁਰਕਨ ਹੱਥ ਨਾ ਆਹੇ।
ਇਵੇਂ ਕਰਕੇ ਕਹਿੰਦੇ ਤੁਰਕ ਹਾਥੀ ਤੁਰਕਾਂ ਦੇ ਹੱਥ ਹੀ ਨਹੀਂ ਸਿੰਘ ਲੱਗਦੇ। ਬੰਦਾ ਸਿੰਘ ਨੇ ਇੱਕੋ ਹੀ ਕਿਲ੍ਹਾ ਜਿਹਾ ਮੱਲਿਆ ਹੋਇਆ ਨਾ ਗੁਰਦਾਸਪੁਰ ਵਿੱਚ, ਉੱਥੇ ਬੜਾ ਕੀਤਾ ਹੋਇਆ ਹੈ, ਘੇਰੇ 'ਚ ਆਇਆ ਹੈ ਮੰਨ ਲਓ, ਪਰ ਖਾਲਸਾ ਜਿਹੜਾ ਉਹ ਘੇਰੇ 'ਚ ਨਹੀਂ ਆਉਂਦਾ। ਖਾਲਸਾ ਕਿਉਂਕਿ ਸਿਆਣਾ ਹੈ, ਗੁਰੂ ਜੀ ਦੀ ਦਿੱਤੀ ਹੋਈ ਮੱਤ ਹੈ, ਚੱਕਰਵਰਤੀ ਰਹਿੰਦਾ ਹੈ।
ਦੋਹਰਾ ਸਿੰਘਣ ਕੋ ਉਨ ਜੋਹੇ ਕਹਿ।
ਇਸ ਪ੍ਰਕਾਰ ਇਹਨਾਂ ਨੇ ਹਿੰਮਤ ਖਾਂ ਪਠਾਨ ਨੇ ਵਕੀਲ ਭੇਜ ਭੇਜ ਵੇਖ ਲਏ ਹੈ, ਜਦੋਂ ਸਿੰਘ ਇਹਨਾਂ ਦੇ ਆਖੇ ਇਹਨਾਂ ਦੇ ਕਬਜ਼ੇ 'ਚ ਨਹੀਂ ਨਾ ਆਉਂਦੇ, ਚੰਗੀ ਤਰ੍ਹਾਂ ਖਾਸ ਨੂੰ ਜੋ ਕੇ ਟੋ ਕੇ ਭਾਲ ਕੇ ਵੇਖ ਕੇ
ਸਿੰਘ ਲਇਓ ਬੰਦਈ ਬੁਲਾਏ।
ਇਹਨਾਂ ਨੇ ਬੰਦਈ ਸਿੱਖ ਜਿਹੜੇ ਬੰਦਈ ਸਿੱਖ ਹੈ ਨਾ, ਬੰਦੇ ਸਿੰਘ ਦੇ ਬਣਾਏ ਹੋਏ ਸਿੱਖ, ਉਹਨਾਂ ਨੂੰ ਸੱਦਿਆ ਵੀ ਆਓ ਤੁਹਾਡੇ ਨਾਲ ਗੱਲ ਕਰੀਏ, ਕੋਈ ਗੱਲ ਹੈ ਕੰਮ ਦੀ।
ਦੇ ਲਾਲਚ ਕਿਛ ਤਾਸ ਕੋ।
ਉਹਨਾਂ ਨੂੰ ਕੁਝ ਕੁ ਲਾਲਚ ਦੇ ਦਿੱਤਾ ਹੈ, ਕਿਉਂਕਿ ਖਾਣ ਪੀਣ ਦੇ ਉਹ ਹੈ ਸੀ, ਮਾਇਆ ਦੇ ਉਹ ਭੁੱਖੇ ਭਾਣੇ ਸੀ, ਅਤੇ ਉਹ ਕੀ ਕੀਤਾ, ਉਹਨਾਂ ਨੂੰ ਕੁਝ ਕੁ ਲਾਲਚ ਦੇ ਕੇ
ਸੋ ਲੀਨੋ ਭਰਮਾਏ,
ਉਹਨਾਂ ਨੂੰ ਭਰਮਾ ਲਿਆ ਹੈ। ਆ ਜਦੋਂ ਲਾਲਚ ਦਾ ਖਜ਼ਾਨਾ ਜਾਂ ਦਿੱਤਾ ਹੈ ਨਾ, ਬੰਦਾ ਸਿੰਘ ਵੀ ਭਰਮ ਗਿਆ ਹੈ, ਕਹਿੰਦਾ ਵੇਖੋ ਮੇਰੇ ਤੋਂ ਤੁਰਕ ਡਰਦੇ ਹੈ, ਆਪ ਹੀ ਜਿਹੜਾ ਹੈ ਖਜ਼ਾਨਾ ਲੈ ਕੇ ਮਾਮਲੇ ਲੈ ਕੇ ਭਰ ਰਹੇ ਹੈ, ਇਸ ਤਰ੍ਹਾਂ ਭਰਮ ਗਏ ਹਨ।
ਜੋ ਪਈ ਤੁਰਕਣ ਬੰਦੇ ਪੈ ਘੱਲੇ ਵਕੀਲ।
ਇਸ ਪ੍ਰਕਾਰ ਤੁਰਕਾਂ ਨੇ ਚਾਲ ਦੇ ਖੇਡ ਕੇ ਬਾਬੇ ਬੰਦੇ ਪਾਸ ਵਕੀਲ ਭੇਜੇ ਹਨ।
ਤੁਮਰੇ ਹੈ ਇਹ ਸਿੰਘ ਵਕੀਲ।
ਚੁਗਲੀ ਕੀਤੀ ਹੈ ਜਾ ਕੇ, ਨਾ ਕੋਈ ਗੱਲ ਨਾ ਕੋਈ ਬਾਤ, ਨਾ ਸਿੰਘਾਂ ਨੇ ਕੋਈ ਗੱਲ ਹੀ ਕੀਤੀ ਹੈ, ਜਾ ਕੇ ਕਹਿੰਦੇ ਵੀ ਆ ਸਿੰਘ ਨੇ ਬੜੀ ਤੇਰੀ ਤੁਹਾਡੀ ਵਕੀਲੀ ਕਰਦੇ ਆ, ਤੁਹਾਡੇ ਨਾਲ ਬੜੀ ਈਰਖਾ ਕਰਦੇ ਹਨ।
ਤੁਮ ਇਨਕੀ ਕਿਮ ਮਿਹਨਤ ਕਰੋ।
ਤੂੰ ਕਿਵੇਂ ਇਹਨਾਂ ਦੀ ਮਿਹਨਤ ਜੀ ਕਰੀ ਜਾਂਦਾ ਵੀ ਮੇਰੇ ਨਾਲ ਮੇਲ ਮਿਲਾਪ ਕਰੋ, ਇਹ ਤੇ ਤੇਰੀ ਵਕੀਲੀ ਬਦਖੋਈ ਬੜੀ ਕਰਦੇ, ਪਿੱਠ ਪਿੱਛੇ ਤੈਨੂੰ ਮਾਰਨਾ ਚਾਹੁੰਦੇ ਹਨ।
ਤੁਰਕਣ ਤੇ ਅਬ ਤੁਮ ਕਿਛ ਡਰੋ।
ਆ ਤੁਰਕਾਂ ਤੋਂ ਕਿਉਂ ਤੂੰ ਡਰਦਾ ਹੈ, ਅਸੀਂ ਤੇ ਤੇਰੇ ਸੇਵਕ ਚੇਲੇ ਚਾਟਣੇ ਬੰਨ ਆਏ ਆ, ਤੇਰੀ ਸ਼ਰਨ ਵਿੱਚ ਆਏ ਆ, ਆ ਸਾਡੇ ਕੋਲ ਨਾ ਡਰ।
ਸਿੰਘਣ ਕੇ ਤੈ ਕੰਮ ਸਵਾਰੇ।
ਆ ਸਿੰਘਾਂ ਦੇ ਵੇਖ ਲਾ ਬੰਦਾ ਸਿੰਘ ਤੂੰ ਕਿੰਨੇ ਕੰਮ ਸਵਾਰੇ ਆ, ਆ ਸਾਹਿਬਜ਼ਾਦਿਆਂ ਦੇ ਬਦਲੇ ਲੈ ਦਿੱਤੇ ਹੈ, ਇਹਨਾਂ ਨੂੰ ਰਾਜ ਭਾਗ ਦਵਾਇਆ ਹੈ, ਦੱਸ ਤੇਰਾ ਇਹਨਾਂ ਕੀ ਮੁੱਲ ਪਾਇਆ ਹੈ, ਇਸ ਤਰ੍ਹਾਂ ਬੜੀਆਂ ਗੱਲਾਂ ਲਾ ਕੇ ਕੋਲੋਂ ਹੀ ਜਿਹੜੇ ਕਹੀ ਜਾਂਦੇ ਹਨ।
ਸਿੰਘ ਚਾਹੇ ਅਬ ਤੁਮ ਦੀਏ ਮਾਰੇ।
ਆ ਸਿੰਘਾਂ ਨੇ ਕੋਈ ਗੱਲ ਨਹੀਂ ਕੀਤੀ, ਵੇਖ ਲਓ ਇਹੀ ਰਾਜਨੀਤੀ ਹੈ, ਕਹਿੰਦੇ ਆ ਸਿੰਘ ਤੈਨੂੰ ਬੰਦਾ ਸਿੰਘ, ਆ ਮੈਂ ਉੱਥੋਂ ਹੀ ਆਇਆ ਹਾਂ, ਉਹਨਾਂ ਦੇ ਨਾਲ ਗੱਲਬਾਤ ਕਰਨ ਗਿਆ ਸੀ, ਉਹਦੇ ਤੇਰੀ ਬਦਖੋਈ ਬੜੀ ਕਰਦੇ ਆ, ਤੈਨੂੰ ਮਾਰਨਾ ਚਾਹੁੰਦੇ ਹੈ। ਰਾਜਨੀਤੀ ਦੇ ਆਪ ਜੀ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਸ਼ਾਮ ਦਾਮਾਰ ਡੰਡ ਤੂੰ ਤੁਮੀ ਹੀ ਭੇਦੋ ਪਾਓ। ਪਹਿਲਾ ਕੰਮ ਕੀ ਹੈ, ਦੁਸ਼ਮਣ ਦੀ ਸ਼ਰਨ ਲੈ ਲੈਣੀ ਜੇ ਮਾੜੇ ਹੋਈਏ ਤੇ, ਨਹੀਂ ਤੇ ਜੇ ਨਾ ਸ਼ਰਨ ਪੈਸੇ ਨਾਲ ਨਾ ਕੰਮ ਆਵੇ, ਸ਼ਰਨ ਨਾਲ ਕੰਮ ਨਾ ਆਵੇ ਤਾਂ ਫਿਰ ਦਮੜਿਆਂ ਨਾਲ ਪੈਸੇ ਨਾਲ, ਜੇ ਉਸ ਤਰ੍ਹਾਂ ਵੀ ਕੰਮ ਰੋਕਣਾ ਆਵੇ ਤਾਂ ਡੰਡ ਜੰਗ ਯੁੱਧ ਕਰਨਾ, ਜੇ ਉਸ ਤਰ੍ਹਾਂ ਵੀ ਕੰਮ ਰੋਕਣਾ ਆਵੇ ਫਿਰ ਉਪਾਓ। ਉਹਦੀ ਦੁਸ਼ਮਣ ਦੀ ਕਮਜ਼ੋਰੀ ਵੇਖਣੀ ਹੈ ਵੀ ਕਿਸ ਕਰਕੇ ਕਬਜ਼ੇ ਵਿੱਚ ਆਉਂਦਾ ਹੈ, ਹੁਣ ਇਹਨਾਂ ਨੇ ਕਮਜ਼ੋਰੀ ਲੱਭੀ ਹੋਈ ਹੈ ਵੀ ਸਿੰਘ ਅਤੇ ਬੰਦਾ ਸਿੰਘ ਆਪੋ ਵਿੱਚ ਹੀ ਪਾਲ ਜਾਣ, ਮੇਲ ਮਿਲਾਪ ਖਤਮ ਹੋਵੇ ਹੋ ਜਾਵੇ ਅਤੇ ਆਪੇ ਦੋਵੇਂ ਧਿਰ ਖੁਆਰ, ਇਸ ਤਰ੍ਹਾਂ ਕੋਲੋਂ ਗੱਲਾਂ ਬਣਾ ਕੇ ਹਿੰਮਤ ਖਾਂ ਪਠਾਨ ਇਹਨੇ ਵਕੀਲ ਸਿਖਾ ਕੇ ਭੇਜੇ ਹੋਏ ਆ, ਕਿਉਂਕਿ ਬੜਾ ਰਾਜਨੀਤਿ ਚਾਲ ਜਾਣਦਾ ਸੀ। ਕਹਿੰਦਾ ਵੀ ਸਿੰਘ ਤੇ ਤੈਨੂੰ ਮਾਰਨਾ ਚਾਹੁੰਦੇ ਹਨ।
ਹਮ ਤੁਮ ਹੋਵਨ ਆਏ ਦਾਸ,
ਅਸੀਂ ਤੇ ਤੇਰੇ ਦਾਸ ਹੋਣ ਵਾਸਤੇ ਆਏ ਹਾਂ ਬੰਦਾ ਸਿੰਘ।
ਲੈ ਕੇ ਟਕੇ ਆਵੇ ਤੁਸੀਂ ਪਾਸ,
ਤੇ ਅਸੀਂ ਤੇਰੇ ਸੇਵਕ ਬਣਨ ਆਏ ਹਾਂ। ਆ ਤੈਨੂੰ ਪਰਖਣ ਵਾਸਤੇ ਆ ਵੀ ਜੇ ਤੁਸੀਂ ਸੇਵਕ ਆਪਣਾ ਬਣਾ ਲਓ ਨਾ, ਅਸੀਂ ਟਕੇ ਪੈਸੇ ਲੈ ਕੇ ਤੇਰੇ ਪਾਸ ਆਈਏ, ਖਜ਼ਾਨੇ ਲੈ ਕੇ ਆਈਏ। ਇਸ ਪ੍ਰਕਾਰ ਹੁਣ ਵੀ ਲੈ ਕੇ ਆਏ ਹਾਂ ਤੁਹਾਡੇ ਪਾਸ, ਜੇ ਤੁਸੀਂ ਸਾਨੂੰ ਸੇਵਕ ਬਣਾ ਲਓ ਤਾਂ ਬੜੀ ਚੰਗੀ ਗੱਲ ਹੋ ਜੇ। ਇਸ ਤਰ੍ਹਾਂ ਇਹ ਬਾਬੇ ਬੰਦੇ ਸਿੰਘ ਨੂੰ ਭਰਮਾਉਂਦੇ ਹਨ, ਅਤੇ ਬਾਬੇ ਬੰਦੇ ਸਿੰਘ ਨੇ ਜਿਹੜਾ ਭਰਮ ਜਾਣਾ ਹੈ। ਸੋ ਸਾਧ ਸੰਗਤ ਜੀ, ਉਹ ਕਥਾ ਅੱਗੇ ਆਉਣ ਵਾਲੇ ਜਵਾਨਾਂ ਵਿੱਚ ਆਵੇਗੀ। ਆਪ ਜੀ ਅੱਗੇ ਸਰਵਣ ਕਰਨਾ, ਹੁਣ ਇੱਥੇ ਕਥਾ ਦੀ ਸਮਾਪਤੀ ਹੈ, ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਜੀ ਦੇ ਦਰਬਾਰ ਅੰਦਰ ਗੁਰਮਤਿ ਵਿਚਾਰਾਂ ਕਰਦੇ ਸਮੇਂ ਇੱਕ ਨੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਹੈ ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਹਮ ਤੁਮ ਹੋਵਨ ਆਏ ਦਾਸ, ਲੈ ਕੇ ਟਕੇ ਆਵੇ ਤੁਹੇ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਚੁੱਤ ਹੈ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਣਹਾਰ, ਹੇ ਸੰਤ ਹੈ ਕੈ ਸਦਾ ਸੰਗ ਹੇ ਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਜੀ ਜੈ ਨਾਮ ਦਾਨ ਰਾਖੋ ਯੈ ਬਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਇੱਕ ਅੱਖਰ ਹਰ ਮਨ ਬਸਤ ਨਾਨਕ ਹੋ ਤੇ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਲ।